سگندھی نہیں ملتی نام دی. بابے بڈھے بھائی گرداس دا نام لیا, انہاں بھگتاں دا نام لیا, انہاں شہیداں دا نام لیا, اج سگندھی نہیں ملتی. انہاں دا جیون اج بھی سگندھی ونڈدا, او چلے گئے شریر کر کے, سگندھی سدا واسطے سنسار چ چھڈ گئے. پنجا صاحب دا ساکا ہویا اور کڈی کمال دی بات ہے. ساتھ سنگت جے گرو کے سکھا نے خالصے نے نشچا کر لیا پی ریل روکنی انگریز کہنا نہیں روک سکتی, وہ کہندے ٹرین دی لائن دے اتنے چونکڑے مار کے بہ گئے. دو سنگ شہید ہوئے سن, وہ بھی اینے نردئی لوگ سن, وہ کہندے روکنی نہیں تھلے آ کے پاویں ختم ہو جاؤ, کہندے بیٹھے رہو کہندے لائن دے اتنے ٹرین اتوں دی لنگا دینی کہندے. وہ کہتے اسی تے لنگر دی سیوا کرنی ہے, جڑیاں سکھ سنگتاں ایدے وچ آ رہی ہیں ٹرین چ, اسی تے لنگر دی سیوا کرنی ہے, پرشادہ پانی چکاونا. ویکھو اکال پرخ واہگرو دا حکم کی رضا کی آ, جدو ٹرین آئی گرو کے سنگھ سات نام واہگرو دا جاپ کر دے اتے بیٹھے لائن تے, سات نام واہگرو دا جاپ دے تو علاوہ کوئی گل نہیں. جدو ٹرین آئی بتھیریاں سیڑیاں مار دی ہارن مار دی آ, وہ کہتے اسی تے ہن بیٹھے ہیں. دو سنگھ دے اتوں دی وہ ٹرین لنگی, اپنے آپ رک گئی, اپنے آپ کھڑی ہو گئی, سنگت جٹ گئی سیوا چ. پراتن سمے دیا دلیلاں دینے ہیں نا شہادتاں دیا. ایک ودوان کہندا اے انہاں سمیاں دی گل ہی نہیں آ, اے ٹھیک ہے بند بند کٹاؤن ویلے دیا باتاں, کھوپڑیاں لتھن ویلے دیا باتاں اسی پاؤنے ہاں. کہندے خالصے دے اج بھی اوہی طاقت آ, کیونکہ کلگیدر پاتشاہ دے کھنڈے باٹے دے امرت وچ اوہی شکتی آ, گرو گرنتھ صاحب دی بانی وچ بھی اوہی شکتی آ. اج بانی ہردے چ ہووے, کھنڈے باٹے دا امرت چھک کے گر سکھی کمائی ہووے, کہندے گرو کیا سکھا توں اج بھی اے سنسار دے وچ درسا دینا کہ میں اپنا سیس تلی دے اتے ہر ویلے ٹکایا ہویا ہے, توں اج بھی مرن واسطے تیار ہے. جو تو پریم کھیلن کا چاہو سر دھر تلی گلی میری آؤ, ات مارگ پیر تری جے سر دیجے کان نہ کیجے. جدو بھی سنسار جگت وچ سکھ وچردا کتے بھی کوئی مورچہ لاؤندا شہادت دا جام پین واسطے جاندا آ, وہ ارداس کر کے تردا ہے. جے شری ہرمندر صاحب دی گل آ تے بابا دیپ سنگھ دمدما صاحب سابو کی تلوڈی تو ارداس کر کے تردے آ. جے گردواریاں دی سیوا لئی قربانیاں دی گل آن والے سمے چ آپاں ذکر کرنا وا, بھائی لشمن سنگھ تھارو والی ارداس کر کے ترتا ہے. مہاراجا رنجیت سنگھ دے ویلے دی گل آ, جے نشہرے دی جنگ واسطے چلنا آ, اکالی پھولا سنگھ نے ارداسا سوچ دیتا کہ فوجا چالے پاؤن گیاں اور کلگیاں والے بخشش کر, خالصے دی چولی وچ جیت پا, خالصے دی جیت ہوئے. جدو ارداسا سوگ لیا اکالی پھولا سنگھ اگے ترن لگے, مہاراجا رنجیت سنگھ نے آواز مار دی, اکالی جی ایک منٹ بچن سن لو. اکالی پھولا سنگھ کہندے دسو, مہاراجا رنجیت سنگھ نو کہندے دسو کی گل آ, کہندے پچھو توپ خانہ نہیں آیا, توپا نہیں آئی, اپنے کول ہتھیار ششتر اصلہ تھوڑا, اپنی فوجا ہار نہ جان کتے, توپ خانہ آ لین دو, جڑیاں توپا آدک نے وہ آ لین دو سارا اصلہ, اس کر کے تھوڑا جا آپ روک جیے. اکالی پھولا سنگھ کہندے رنجیت سیاں رکنا اس کر کے آپ اصلہ آ لو, توپا آ لین گولہ آ لین توپا دے, وہ کہندے ہاں. اکالی پھولا سنگھ کہندے رنجیت سیاں میں ارداس کر لی ہوں نہیں روک سکتا, میں ارداسا سوچ دیتا ہے. ایک ودوان نے لکھیا پانچ پچنگی سد پاس ان سوتی تب ارداس ان, اکالی پھولا سنگھ کہندے پانچ سنگھ کول بلا کے اکالی پھولا سنگھ نے ارداسا سوچ دیتا سی اس ویلے تک, پانچ پچنگی سد پاس ان سوتی تب ارداس ان, خالسا نہیں جو سدھا جائے نا سنمک ہوئے شہیدی پائے نا. کہندے او خالسا نہیں جڑا سامنے ہو کے نہیں لڑدا تے جڑا سدھا ہو کے شہادت دا جام نہیں پیندا, او خالسا تھوڑی ہو سکتا ہے. خالسا وہ آ جڑا ارداس کر دیتی ہے اس ویلے چل پیندا. تے مہاراجا رنجیت سنگھ نے اکالی جی اصلہ نہیں آیا, توپا نہیں آئی, گولے نہیں آئے, ہتھیار ششتر اور چاہیے آ. پتا کی آخیا سی اکالی پھولا سنگھ نے, وہ کہندے رنجیت سنگھ توں توپا دے آسرے تے لڑ, میں ارداس دے آسرے تے لڑاں گا. ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਤੈਨੂੰ ਆਪਣੀਆਂ ਤੋਪਾਂ ਦੇ ਉੱਤੇ ਭਰੋਸਾ ਆ, ਮੈਨੂੰ ਆਪਣੀ ਕੀਤੀ ਅਰਦਾਸ ਦੇ ਉੱਤੇ ਭਰੋਸਾ ਹੈ। ਆਪਾਂ ਵਿਚਾਰ ਕਰ ਰਹੇ ਨੇ ਕਈਆਂ ਦਿਨਾਂ ਤੋਂ, ਮੈਂ ਤੁਹਾਡਾ ਅੱਗੇ ਅਰਦਾਸ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡਾ ਅੱਗੇ ਅਰਦਾਸ। ਜਿਨ੍ਹਾਂ ਨੂੰ ਅਰਦਾਸ ਦੇ ਉੱਤੇ ਭਰੋਸਾ ਹੈ, ਜਿਨ੍ਹਾਂ ਨੂੰ ਅਰਦਾਸ ਦੇ ਉੱਤੇ ਨਿਸ਼ਚਾ ਹੈ, ਉਹ ਕਹਿੰਦੇ ਤੁਹਾਨੂੰ ਤੋਪਾਂ ਦੇ ਉੱਤੇ ਭਰੋਸਾ, ਮੈਨੂੰ ਕੀਤੀ ਅਰਦਾਸ ਦੇ ਉੱਤੇ ਨਿਸ਼ਚਾ। ਤੂੰ ਅਰਦਾਸ ਦੇ ਉੱਤੇ ਜੇ ਤੈਨੂੰ ਭਰੋਸਾ ਵਾ, ਮੈਨੂੰ ਨਿਸ਼ਚਾ ਆ, ਆਪਾਂ ਅਰਦਾਸ ਦੇ ਆਸਰੇ ਤੇ ਲੜਾਂਗੇ, ਤੋਪਾਂ ਆਪੇ ਮਗਰੋਂ ਆਉਂਦੀਆਂ ਰਹਿਣਗੀਆਂ, ਚਲੋ ਚੱਲੀਏ। ਔਰ ਕਿੱਡੀ ਕਮਾਲ ਦੀ ਬਾਤ ਆ, ਉਸ ਅਕਾਲੀ ਫੂਲਾ ਸਿੰਘ ਨੇ ਐਸੀਆਂ ਮੱਲਾਂ ਮਾਰੀਆਂ ਉਸ ਜੰਗ ਵਿੱਚ ਕਿ ਸਾਧ ਸਿੰਘ ਨਸ਼ਹਿਰੇ ਦੀ ਉੱਚੀ ਪਹਾੜੀ ਦੇ ਉੱਤੇ ਜਾ ਕੇ ਅਕਾਲੀ ਫੂਲਾ ਸਿੰਘ ਨੇ ਕੇਸਰੀ ਨਿਸ਼ਾਨ ਸਾਹਿਬ ਚਲਾ ਦਿੱਤਾ। ਅਕਾਲੀ ਫੂਲਾ ਸਿੰਘ ਦੀ ਇਸ ਜੰਗ ਦੇ ਵਿੱਚ ਸ਼ਹਾਦਤ ਹੋ ਗਈ ਸੀ, ਅਕਾਲੀ ਫੂਲਾ ਸਿੰਘ ਸ਼ਹੀਦ ਹੋਏ ਇਸ ਜੰਗ ਵਿੱਚ। ਜਦੋਂ ਅਕਾਲੀ ਫੂਲਾ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਗਏ, ਜੰਗ ਤੇ ਜਿੱਤੀ ਗਈ, ਪਰ ਉਹ ਪੰਥ ਦਾ ਮਹਾਨ ਥੰਮ ਸੀ ਨਾ ਜਿਹੜਾ, ਜਦੋਂ ਉਹਨਾਂ ਨੇ ਅਕਾਲ ਚਲਾਣਾ ਕਰਨਾ ਸੀ, ਅਕਾਲੀ ਫੂਲਾ ਸਿੰਘ ਨੇ ਸਿੰਘ ਆਲੇ ਦੁਆਲੇ ਇਕੱਠੇ ਹੋ ਗਏ, ਵੇਖਿਆ ਹੁਣ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ, ਤੇ ਅਕਾਲੀ ਫੂਲਾ ਸਿੰਘ ਨੂੰ ਪੁੱਛਿਆ, ਕਹਿੰਦੇ ਅਕਾਲੀ ਜੀ ਕੋਈ ਜ਼ਿੰਦਗੀ ਦਾ ਰਾਜ ਚੰਗਾ ਜਿਹਾ ਦੱਸ ਜੋ ਆਖਰੀ ਵੇਲੇ। ਉਹ ਕਹਿੰਦੇ ਇੱਕ ਰਾਜ ਮੇਰੇ ਕੋਲ ਆ, ਆਪਣੇ ਪੱਲੇ ਬੰਨ ਲਓ ਇਹ ਗੱਲ। ਕਹਿੰਦੇ ਕਿਹੜੀ? ਅਕਾਲੀ ਫੂਲਾ ਸਿੰਘ ਨੇ ਆਪਣੇ ਅਕਾਲ ਚਲਾਣੇ ਵੇਲੇ ਇਹ ਗੱਲ ਕਹੀ ਸੀ, ਕਹਿੰਦੇ ਜ਼ਿੰਦਗੀ ਕਾ ਇੱਕ ਰਾਜ ਮੇਰੇ ਪਾਸ ਹੈ, ਜ਼ਿੰਦਗੀ ਦਾ ਬੜਾ ਇੱਕ ਗੁੱਜਾ ਰਾਜ ਮੇਰੇ ਕੋਲ। ਜੇ ਪੁੱਛਿਆ ਕਿਹੜਾ? ਕਹਿੰਦੇ ਜ਼ਿੰਦਗੀ ਕਾ ਇੱਕ ਰਾਜ ਮੇਰੇ ਪਾਸ ਹੈ, ਤੋਪਾਂ ਤੋਂ ਵੱਧ ਅਰਦਾਸ ਹੈ। ਕਹਿੰਦੇ ਤੋਪਾਂ ਨਾਲੋਂ ਵੀ ਵੱਧ ਸ਼ਕਤੀ ਜਿਹੜੀ ਆ, ਉਹ ਕਹਿੰਦੇ ਗੁਰੂ ਅੱਗੇ ਕੀਤੀ ਹੋਈ ਅਰਦਾਸ ਵਿੱਚ ਸ਼ਕਤੀ ਆ। ਕਹਿੰਦੇ ਅੱਜ ਆ ਜਿਹੜਾ ਜੰਗ ਜਿੱਤਿਆ ਗਿਆ, ਇਹਦੇ ਵਿੱਚ ਤੋਪਾਂ ਨਹੀਂ ਆਈਆਂ ਪਿੱਛੋਂ, ਪਰ ਕਹਿੰਦੇ ਜੰਗ ਫਿਰ ਵੀ ਸਾਡੇ ਹੱਕ ਦੇ ਵਿੱਚ ਹੋਇਆ, ਸਾਡੀ ਜਿੱਤ ਹੋਈ ਆ। ਕਹਿੰਦੇ ਜਿੱਤ ਸਾਡੀ ਜਿੱਤ ਨਹੀਂ, ਇਹ ਜਿੱਤ ਅਰਦਾਸ ਦੀ ਜਿੱਤ ਆ, ਇਹ ਅਰਦਾਸ ਕਰਕੇ ਜਿੱਤੀ ਗਈ ਜੰਗ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਭੰਗਾਣੀ ਦੇ ਜੰਗ ਵਾਲੇ ਪਾਸੇ ਜਾਂਦੇ ਪਹਾੜੀ ਰਾਜਿਆਂ ਨਾਲ ਲੜਨ, ਤੇ ਚੱਲਣ ਵੇਲੇ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਖਾਲਸਾ ਜੀ ਚੱਲਣ ਤੋਂ ਪਹਿਲਾਂ, ਗੁਰਸਿੱਖ ਪਿਆਰਿਓ ਚੱਲਣ ਤੋਂ ਪਹਿਲਾਂ ਅਰਦਾਸਾ ਸੋਧੋ, ਕਰੋ ਅਰਦਾਸ। ਤੇ ਜਦੋਂ ਅਰਦਾਸ ਸੋਧ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਭੰਗਾਣੀ ਦਾ ਜੰਗ ਲੜਨ ਵਾਸਤੇ, ਤੇ ਜਦੋਂ ਜੰਗ ਜਿੱਤਿਆ ਗਿਆ ਤੇ ਜੰਗ ਜਿੱਤ ਕੇ ਜਦੋਂ ਫਿਰ ਵਾਪਸ ਆ ਗਏ ਪੌਂਟਾ ਸਾਹਿਬ, ਤੇ ਕਲਗੀਧਰ ਪਾਤਸ਼ਾਹ ਨੂੰ ਸਿੱਖਾਂ ਨੇ ਆਖਿਆ ਮਹਾਰਾਜ ਤੁਹਾਡੀ ਜਿੱਤ ਹੋ ਗਈ ਆ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਜਿੱਤ ਭਾਵੇਂ ਮੇਰੀ ਹੋਈ ਆ, ਪਰ ਮੇਰੀ ਝੋਲੀ ਤੇ ਜਿਹੜੀ ਜਿੱਤ ਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਪਾਈ ਆ, ਇਹ ਅਰਦਾਸ ਦੀ ਸ਼ਕਤੀ ਆ। ਮਹਾਰਾਜ ਨੇ ਬਚਨ ਆਖਿਆ ਉਸ ਵੇਲੇ, ਪੜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ, ਉਹ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ। ਕਹਿੰਦੇ ਜਿੱਤ ਤੂੰ ਮੇਰੀ ਝੋਲੀ ਚ ਪਾਈ ਆ, ਪਰ ਹੇ ਨਿਰੰਕਾਰ ਵਾਹਿਗੁਰੂ ਕਿਰਪਾ ਕਾਲ ਤੇਰੀ, ਜਿਹੜੀ ਬਖਸ਼ਿਸ਼ ਆ ਜਿਹੜੀ ਰਹਿਮਤ ਆ ਉਹ ਤੇਰੀ ਹੋਈ ਆ। ਕਹਿੰਦੇ ਜਿੱਤ ਮੇਰੀ ਝੋਲੀ ਚ ਪਾ ਦਿੰਦਾ, ਬਖਸ਼ਿਸ਼ਾਂ ਤੂੰ ਕਰਦੇ, ਕਿਸੇ ਪਾਸੇ ਵੀ ਅਰਦਾਸ ਕਰਕੇ ਚੱਲ ਪਓ। ਕਹਿੰਦੇ ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਏਕ ਹੈ ਏਕ ਹੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ, ਜਿਹੜੇ ਪਾਸੇ ਜਾਓਗੇ ਤੁਹਾਡੀ ਜਿੱਤ ਹੋਏਗੀ। ਪਰ ਜੇ ਅਰਦਾਸ ਕਰਕੇ ਸ਼ਰਧਾ ਪਿਆਰ ਵਿੱਚ ਭਿੱਜ ਕੇ ਪ੍ਰੀਤ ਵਿੱਚ ਭਿੱਜ ਕੇ ਗੁਰੂ ਅੱਗੇ ਹੱਥ ਬੰਨ ਕੇ ਅਰਦਾਸ ਕੀਤੀ ਆ। ਕੱਲ ਤਾਂ ਆਪਾਂ ਵਿਚਾਰ ਕੀਤੀ ਸੀ ਸਿਮਰੋ ਸ੍ਰੀ ਹਰਿ ਰਾਏ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਅਗਲੀ ਪੰਕਤੀ ਚ ਕਹਿੰਦੇ ਆ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇਕਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਈਏ, ਚੇਤੇ ਕਰੀਏ, ਯਾਦ ਕਰੀਏ, ਤੇ ਕੀ ਹੁੰਦਾ? ਕਹਿੰਦੇ ਉਹਨਾਂ ਨੂੰ ਧਿਆਈਏ ਤੇ ਨਾਲ ਉਹਨਾਂ ਦਾ ਕਰੀਏ ਦਰਸ਼ਨ, ਉਹਨਾਂ ਦਾ ਕਰੀਏ ਦੀਦਾਰ। ਕਹਿੰਦੇ ਉਹਨਾਂ ਨੂੰ ਧਿਆਉਣ ਨਾਲ ਤੇ ਉਹਨਾਂ ਦਾ ਦਰਸ਼ਨ ਕਰਨ ਨਾਲ ਸਾਰੇ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ, ਸਾਰੇ ਦੁੱਖ ਸਾਡਾ ਖਹਿੜਾ ਛੱਡ ਜਾਂਦੇ ਆ। ਡਿੱਠੇ ਸਭ ਦੁੱਖ ਜਾਏ, ਇੱਕ ਦੁੱਖ ਦੋ ਦੁੱਖ ਨਹੀਂ ਸਭ ਦੁੱਖ ਜਾਏ, ਸਾਰੇ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਜਿਹੜੇ ਗੁਰੂ ਦਾ ਦਰਸ਼ਨ ਕਰੀਏ। ਉਹ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ। ਕਹਿੰਦੇ ਅਸਲ ਵਿੱਚ ਗੁਰੂ ਹੀ ਉਹ ਆ ਜਿਸ ਦਾ ਦਰਸ਼ਨ ਕਰਦਿਆਂ ਸਾਰ ਮਨ ਆਨੰਦਿਤ ਹੋ ਜਾਏ, ਜਿਸ ਦਾ ਦਰਸ਼ਨ ਕਰਦਿਆਂ ਸਾਰ ਮਨ ਹਿਰਦਾ ਖੇੜੇ ਵਿੱਚ ਆ ਜਾਏ, ਮਨ ਚੋਂ ਦਵੈਸ਼ ਮੁੱਕ ਜਾਏ ਤੇ ਆਤਮਿਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਹੋ ਜਾਏ, ਉਹ ਸਤਿਗੁਰ ਹੈ। ਉਹ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਦੀ ਹਜ਼ੂਰੀ ਚ ਭਾਵੇਂ ਪੰਜੋਖਰੇ ਦੀ ਧਰਤੀ ਤੇ ਸਾਧ ਸੰਗਤ ਸ਼ਜੂ ਝੀਵਰ ਨੂੰ ਪਕੜ ਲਿਆਉਂਦੇ ਆ, ਕੰਨਾਂ ਤੋਂ ਬੋਲਾ ਜ਼ਬਾਨ ਤੋਂ ਗੁੰਗਾ, ਜੇ ਸਾਹਿਬ ਸੱਚੇ ਪਾਤਸ਼ਾਹ ਮਿਹਰ ਦੀ ਨਜ਼ਰ ਨਾਲ ਵੇਖ ਲੈਣ, ਸਿਰ ਤੇ ਸੋਟੀ ਰੱਖਦੇ ਆ, ਪਟਾਕ ਪਟਾਕ ਕੇ ਗੀਤਾ ਦੇ ਅਰਥ ਕਰੀ ਜਾਂਦਾ। ਜੇ ਮਿਰਜ਼ਾ ਰਾਜਾ ਜੈ ਸਿੰਘ ਦਿੱਲੀ ਦੀ ਧਰਤੀ ਤੇ ਉਹਦੀ ਰਾਣੀ ਪਟਰਾਣੀ ਕਹਿੰਦੀ ਆ, ਛੋਟੀ ਉਮਰ ਦਾ ਗੁਰੂ ਆ, ਪੁੱਤਰਾਂ ਦੀ ਤਰ੍ਹਾਂ ਮੇਰੀ ਗੋਦੀ ਚ ਬਹਿ ਜੇ ਆ ਕੇ ਅਰਦਾਸ ਕਰਦੀ ਆ, ਸਮਝਾਂਗੀ ਪ੍ਰਤੱਖ ਗੁਰੂ ਨਾਨਕ ਕਿਹਾ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸਾਰੀਆਂ ਰਾਣੀਆਂ ਗੋਲੀਆਂ ਨੂੰ ਛੱਡ ਕੇ ਕਹਿੰਦੇ ਆ ਮੇਰੀ ਮਾਂ ਜੈਸੀ ਆ, ਇਹਦੀ ਗੋਦੀ ਦਾ ਨਿੱਘ ਮਾਣ ਲਈ ਹੈ, ਸਭ ਭਰਮ ਤੋੜ ਦਿੰਦਾ ਸਤਿਗੁਰ। ਜੇ ਦਿੱਲੀ ਦੀ ਧਰਤੀ ਦੇ ਉੱਤੇ ਚੇਚਕ ਦੀ ਬਿਮਾਰੀ ਫੈਲ ਜਾਂਦੀ ਆ, ਚੇਚਕ ਸਾਰੀ ਦਿੱਲੀ ਦੇ ਵਿੱਚ ਫੈਲ ਗਈ, ਤੇ ਸਿੱਖ ਸੰਗਤਾਂ ਨੇ ਅਰਦਾਸ ਕੀਤੀ ਸਤਿਗੁਰੂ ਮਹਾਰਾਜ ਬੜੇ ਦੁਖੀ ਲੋਕ ਆ ਦਿੱਲੀ ਦੇ, ਚੇਚਕ ਦੀ ਬਿਮਾਰੀ ਛੂਤ ਦੀ ਬਿਮਾਰੀ ਆ, ਇੱਕ ਤੋਂ ਦੂਸਰੇ ਨੂੰ ਹੋ ਜਾਂਦੀ ਆ, ਮਹਾਰਾਜ ਸਾਰੇ ਦਿੱਲੀ ਵਿੱਚ ਬੜਾ ਰੋਗ ਫੈਲਿਆ, ਬਹੁਤ ਮੌਤਾਂ ਹੋ ਰਹੀਆਂ, ਦਿੱਲੀ ਦੇ ਲੋਕ ਬੜੇ ਦੁਖੀ ਆ, ਕੋਈ ਕਿਰਪਾ ਕਰੋ ਬਖਸ਼ਿਸ਼ ਕਰੋ। ਤੇ ਸਾਹਿਬ ਸੱਚੇ ਪਾਤਸ਼ਾਹ ਨਿਕਲੇ ਫਿਰ ਉਸ ਬੰਗਲੇ ਚੋਂ ਰਾਜਾ ਜੈ ਸਿੰਘ ਦੇ, ਜਿੱਥੇ ਅੱਜ ਬੰਗਲਾ ਸਾਹਿਬ ਹੈ, ਘਰਾਂ ਤੱਕ ਲੋਕਾਂ ਦੇ ਪਹੁੰਚ ਪਹੁੰਚ ਕੇ ਦੁਖੀਆਂ ਦੀ ਮਦਦ ਕਰਦੇ ਰਹੇ, ਕਿਸੇ ਨੂੰ ਦਵਾਈ, ਕਿਸੇ ਦੇ ਜ਼ਖਮ ਸਾਫ਼ ਕਰਨੇ, ਕਿਸੇ ਦਾ ਹਾਲ ਚਾਲ ਪੁੱਛਣ, ਔਰ ਜਦੋਂ ਮੌਤਾਂ ਹੁੰਦੀਆਂ ਸਨ ਸਾਹਿਬ ਸੱਚੇ ਪਾਤਸ਼ਾਹ ਖੁਦ ਉਹਨਾਂ ਦੇ ਸੰਸਕਾਰ ਆਪਣੇ ਹੱਥੀਂ ਕਰਦੇ ਰਹੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਦੀ ਅਰਦਾਸ ਬੇਨਤੀ ਸੁਣ ਕੇ ਕਈਆਂ ਦੇ ਦੁੱਖ ਕੱਟੇ, ਭਾਵੇਂ ਆਪ ਉੱਥੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾਏ, ਗੁਰੂ ਹਰਿਕ੍ਰਿਸ਼ਨ ਮਹਾਰਾਜ ਇਹਨਾਂ ਨੇ ਵੀ ਚੇਚਕ ਨਿਕਲੀ ਸਰੀਰ ਦੇ ਉੱਤੇ, ਤਨ ਦੇ ਉੱਤੇ ਬੁਖਾਰ ਚੜਿਆ, ਉੱਥੇ ਹੀ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਗੁਰੂ ਹਰਿਕ੍ਰਿਸ਼ਨ ਸਾਹਿਬ। ਪਰ ਜਿੰਨੇ ਪਿਆਰ ਵਿੱਚ ਭਿੱਜ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਅਰਦਾਸ ਕੀਤੀ ਆ, ਬੇਨਤੀ ਕੀਤੀ ਆ, ਉਹਨਾਂ ਦੀ ਬਾਂਹ ਫੜਦੇ ਰਹੇ, ਤੇ ਜੇ ਔਰੰਗਜ਼ੇਬ ਵਰਗਾ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਭਰਿਆ ਵਾ, ਉਹ ਵੀ ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮੈਨੂੰ ਦਰਸ਼ਨ ਦਿਓ। ਦੇਖੋ ਅੰਤਰ ਸਮਝਣਾ ਦੋਵਾਂ ਦਾ ਹੈ, ਦੋਵੇਂ ਬੇਨਤੀ ਕਰ ਰਹੇ ਆਪਣੇ ਵੱਲੋਂ, ਪਰ ਇੱਕ ਦੀ ਸੁਣਦੇ ਆ ਦੂਜੇ ਦੀ ਨਹੀਂ, ਕਿਉਂ ਨਹੀਂ ਸੁਣਦੇ? ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਰਾਜਾ ਜੈ ਸਿੰਘ ਕਹਿੰਦਾ ਮੇਰੇ ਬੰਗਲੇ ਚ ਚਰਨ ਪਾਓ, ਗਏ ਆ, ਰਾਣੀ ਦੇ ਵੀ ਭਰਮ ਤੋੜ ਕੇ ਉਹਨੂੰ ਆਪਣੇ ਚਰਨਾਂ ਨਾਲ ਜੋੜਿਆ, ਨਾਮ ਬਾਣੀ ਨਾਲ ਜੋੜਿਆ, ਦੁਖੀਆਂ ਦੀ ਮਦਦ ਕਰਦੇ ਰਹੇ, ਦਿੱਲੀ ਦੇ ਵਿੱਚ ਜਾ ਕੇ ਬਾਂਹ ਪਕੜਦੇ ਰਹੇ ਉਹਨਾਂ ਦੀ। ਜਿਹੜਾ ਵੀ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ, ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਕੋੜਾ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਾਲਕੀ ਲੈ ਕੇ ਜਾ ਰਹੇ ਸਿੱਖ ਅੱਗੇ ਲੰਮਾ ਪੈ ਗਿਆ, ਤੇ ਉੱਚ ਜਾਤੀ ਦੇ ਬ੍ਰਾਹਮਣ ਆਦਿਕ ਲੋਕ ਜਿਹੜੇ ਸਨ ਨਾ, ਉਹਨਾਂ ਨੇ ਪ੍ਰੇਰ ਕੇ ਘੱਲਿਆ ਸੀ, ਕਹਿੰਦੇ ਛੋਟੀ ਉਮਰ 5-5.5 ਸਾਲ ਦਾ ਗੁਰੂ ਆ, ਇਹ ਕਿਹੜਾ ਰੋਗ ਖਤਮ ਕਰ ਸਕਦਾ, ਇਸ ਕਰਕੇ ਇਹਦੇ ਕੋਲੋਂ ਰੋਗ ਖਤਮ ਹੋਣਾ ਨਹੀਂ ਤੇ ਸਾਡੀ ਚੜ ਮੱਚ ਜੇਗੀ, ਵੀ ਇਹ ਗੁਰੂ ਨਾਨਕ ਦੀ ਜੋਤ ਥੋੜੀ ਹੋ ਸਕਦੀ ਆ। ਉਹਨਾਂ ਦਾ ਪ੍ਰੇਰਿਆ ਇੱਕ ਕੋੜਾ ਗੁਰੂ ਸਾਹਿਬ ਦੀ ਪਾਲਕੀ ਅੱਗੇ ਆਣ ਕੇ ਲੰਮਾ ਪੈ ਗਿਆ, ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ। ਮਹਾਰਾਜ ਕਹਿੰਦੇ ਪੁੱਛੋ ਇਹਨੂੰ ਕੀ ਗੱਲ ਆ, ਕਹਿੰਦਾ ਮਹਾਰਾਜ ਪ੍ਰਤੱਖ ਗੁਰੂ ਨਾਨਕ ਦੀ ਤੁਸੀਂ ਜੋਤ ਹੋ ਤੇ ਫਿਰ ਮੇਰਾ ਕੋਟ ਤੇ ਹਟਾ ਦਿਓ। ਉਹਨਾਂ ਦੇ ਦਰ ਤੋਂ ਤੇ ਬੜੇ ਬੜੇ ਦੁਖੀ ਲੋਕ ਜਿਹੜੇ ਆ ਉਹ ਅਰੋਗ ਹੋ ਕੇ ਜਾਂਦੇ ਰਹੇ, ਰੋਗ ਮੁੱਕ ਜਾਂਦੇ ਰਹੇ ਉਹਨਾਂ ਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਜੇ ਗੁਰੂ ਨਾਨਕ ਦੇ ਘਰ ਦੀ ਗੱਲ ਆ ਨਾ ਤੂੰ ਕਹਿੰਦਾ ਤੇ ਫਿਰ ਅਵਸ਼ ਬਖਸ਼ਿਸ਼ ਹੋਏਗੀ। ਆਪਣੇ ਕੋਲੋਂ ਇੱਕ ਰੁਮਾਲ ਤੌਲੀਆ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਗੁਰਸਿੱਖਾਂ ਨੂੰ, ਕਹਿੰਦੇ ਗੁਰਸਿੱਖ ਪਿਆਰੇ ਹੋ ਇਹਦੇ ਸਾਰੇ ਦੇ ਸਾਰੇ ਸਰੀਰ ਦੇ ਉੱਤੇ ਫੇਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਗੁਰੂ ਨਾਨਕ ਦੀ ਰਹਿਮਤ ਹੋਏਗੀ। ਉਹ ਜਿਹੜਾ ਦੁਖੀ ਸੀ ਨਾ ਲੰਮੇ ਪਿਆ ਕੇ, ਸਾਧ ਸੰਗਤ ਹਾਏ ਹਾਏ ਕਰਦਾ ਸੀ, ਜਿਹੜਾ ਜਦੋਂ ਟਾਵਲ ਫੇਰਿਆ ਉਹਦੇ ਤਨ ਦੇ ਉੱਤੇ, ਰੁਮਾਲ ਫੇਰਿਆ ਗੁਰੂ ਪਾਤਸ਼ਾਹ ਦੇ ਹੱਥਾਂ ਦਾ, ਵਾਹਿਗੁਰੂ ਦਾ ਕੀਤਾ ਜਾਪ, ਤੇ ਸਾਧ ਸੰਗਤ ਉਹ ਜਿਹੜਾ ਕੋੜੀ ਸੀ ਨਾ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਉੱਠ ਕੇ ਖੜਾ ਹੋ ਕੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਅੱਗੇ ਨਮਸਕਾਰ ਕਰਨ ਲੱਗ ਪਿਆ, ਕਹਿੰਦਾ ਦਾਤਾ ਤੇਰੀ ਰਹਿਮਤ ਹੋ ਗਈ, ਮੇਰਾ ਦਰਦ ਹਟ ਗਿਆ, ਮੇਰਾ ਦਰਦ ਮੇਰੀ ਪੀੜਾ ਹਟ ਗਈ ਆ, ਕਿਰਪਾ ਕਰੋ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਇਹਨੂੰ ਹੁਣ ਬਿਲਕੁਲ ਠੀਕ ਕਰ ਦਿਓ। ਮਹਾਰਾਜ ਕਹਿੰਦੇ ਲੋਕਾਂ ਦੀ ਚੁੱਕਣਾ ਵਿੱਚ ਆ ਕੇ ਨਹੀਂ। ਸਾਹਿਬ ਕਹਿੰਦੇ ਸ਼ਰਧਾ ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਜਪ, ਇੱਥੇ ਸੰਗਤਾਂ ਦੀ ਦਰਬਾਰ ਚ ਸੇਵਾ ਕਰ, ਇੱਥੇ ਪਿਆਰ ਸ਼ਰਧਾ ਵਿੱਚ ਆਣ ਕੇ ਚੁੱਕਿਆ ਕਰ, ਆਉਣ ਵਾਲੇ ਦਿਨਾਂ ਚ ਤੇਰਾ ਸਾਰਾ ਹੀ ਕੋਹੜ ਨਾਸ਼ ਹੋ ਜਾਏਗਾ, ਸਾਰੀ ਬਿਮਾਰੀ ਮੁੱਕ ਜਾਏਗੀ, ਏਡਾ ਕਿਰਪਾਲੂ ਗੁਰੂ ਆ। ਤੇ ਦੂਸਰੇ ਪਾਸੇ ਦਿੱਲੀ ਦੀ ਧਰਤੀ ਤੇ ਔਰੰਗਜ਼ੇਬ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਕਹਿੰਦਾ, ਮੈਂ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਹਾਂ, ਮੈਨੂੰ ਆਗਿਆ ਦਿਓ ਆਪਣਿਆਂ ਦਰਸ਼ਨਾਂ ਦੀ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਕਹਿੰਦੇ, ਭਾਵੇਂ ਤੂੰ ਇਹ ਪਿਆਰ ਵਿੱਚ ਲੱਗਦਾ ਵੀ ਤੂੰ ਆਖਦਾ ਵੀ ਮੈਂ ਦਰਸ਼ਨ ਕਰਨਾ ਚਾਹੁੰਦਾ, ਪਰ ਔਰੰਗਜ਼ੇਬ ਅਸਲ ਵਿੱਚ ਤੇਰੇ ਅੰਦਰ ਪ੍ਰੀਤ ਨਹੀਂ, ਤੂੰ ਹੰਕਾਰੀ ਬਾਦਸ਼ਾਹ ਹੈ, ਤੂੰ ਹੋਮੇ ਦਾ ਭਰਿਆ ਆ, ਤੂੰ ਜ਼ਾਲਮ ਬਾਦਸ਼ਾਹ ਆ, ਜਿਹੜਾ ਆਪਣੇ ਪਿਓ ਆਪਣੇ ਭਰਾਵਾਂ ਤੱਕ ਨੂੰ ਜਾਨੋ ਮਾਰ ਦੇਣ ਵਾਲਾ ਬੰਦਾ ਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਨਿਰਦਈ ਆ। ਧਰਮੀ ਬੰਦਾ ਉਹ ਹੁੰਦਾ ਜਿਸ ਦੇ ਅੰਦਰ ਦਇਆ ਹੋਵੇ। ਸਾਡੇ ਪਿਤਾ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਸਤਵੇਂ ਸਤਿਗੁਰ ਨੇ ਆਖਿਆ ਸੀ, ਨੈ ਮਲੇਸ਼ ਕੋ ਦਰਸ਼ਨ ਦੇ ਹੈ, ਕਹਿੰਦੇ ਤੈਨੂੰ ਦਰਸ਼ਨਾਂ ਦੀ ਆਗਿਆ ਹੀ ਨਹੀਂ, ਤੂੰ ਸਾਡਾ ਦੀਦਾਰ ਨਹੀਂ ਕਰ ਸਕਦਾ, ਦਰਸ਼ਨ ਨਹੀਂ ਕਰ ਸਕਦਾ, ਤੈਨੂੰ ਦਰਸ਼ਨਾਂ ਦੀ ਆਗਿਆ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਥੇ ਇਹ ਵੀ ਦੱਸਿਆ ਕਿ ਜੇ ਕੋਈ ਬਾਹਰੋਂ ਆਖੇ ਮੈਂ ਦਰਸ਼ਨ ਕਰਨਾ ਵਾ ਤੇ ਅੰਦਰ ਹਉਮੈ ਭਰੀ ਹੋਵੇ, ਅੰਦਰ ਹੰਕਾਰ ਭਰਿਆ ਹੋਵੇ, ਮਨ ਹਿਰਦਾ ਨਿਰਦਈ ਹੋਵੇ, ਤਾਂ ਗੁਰੂ ਅੱਗੇ ਕੀਤੀ ਅਰਦਾਸ ਪ੍ਰਵਾਨ ਨਹੀਂ ਛੱਡਦੀ। ਇਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਰਸਾਇਆ। ਤੇ ਨਾਲੇ ਦੱਸਿਆ ਕਿ ਜੇ ਪ੍ਰੀਤ ਵਿੱਚ ਪਿਆਰ ਵਿੱਚ ਭਿੱਜ ਕੇ ਕੋਈ ਗੁਰੂ ਨਾਨਕ ਦੇ ਦਰ ਤੇ ਡਿੱਗਦਾ ਆ ਤੇ ਕਹਿੰਦਾ ਆ, ਮੇਲ ਲਿਓ ਦਇਆਲ ਢਹਿ ਪਏ ਦੁਆਰਿਆ, ਰੱਖ ਲੇ ਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ, ਭਗਤ ਵਛੜ ਹਰ ਬਿਰਧ, ਭਗਤ ਵਛੜ ਤੇਰਾ ਬਿਰਧ ਹਰ ਪਤਤ ਉਧਾਰਿਆ। ਉਹ ਤੇ ਪਤਤਾਂ ਦਾ ਉਧਾਰ ਕਰ ਦੇਣ ਵਾਲਾ, ਪਰ ਜੇ ਪ੍ਰੀਤ ਵਿੱਚ ਭਿੱਜ ਕੇ ਪਿਆਰ ਵਿੱਚ ਭਿੱਜ ਕੇ ਉਹਦੇ ਅੱਗੇ ਝੁਕੇ ਆ, ਫਿਰ ਉਹ ਸਾਰੇ ਦੇ ਸਾਰੇ ਦੁੱਖਾਂ ਦਾ ਵੀ ਨਾਸ਼ ਕਰ ਦਿੰਦਾ ਤੇ ਸੁੱਖਾਂ ਨਾਲ ਝੋਲੀ ਭਰ ਦਿੰਦਾ ਆ। ਵੇਖੋ ਕਿੱਡੀ ਕਮਾਲ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖੀ ਆ ਸਾਡੇ ਵਾਸਤੇ। ਜੇ ਬਚਨ ਭਾਈ ਸਾਹਿਬ ਕਹਿੰਦੇ, ਭਾਈ ਗੁਰਦਾਸ ਕਹਿੰਦੇ, ਜਦੋਂ ਮੈਨੂੰ ਪਤਾ ਲੱਗਾ ਨਾ ਭਾਈ ਜਿਹੜਾ ਪਰਮਾਤਮਾ ਹੈ, ਜਿਹੜਾ ਮੇਰਾ ਸਤਿਗੁਰ ਆ, ਉਹ ਭਗਤ ਵਛੜ ਆ, ਤੇ ਜੇ ਉਹ ਭਗਤ ਵਛੜ ਆ, ਭਗਤ ਵਛੜ ਦਾ ਅਰਥ ਹੁੰਦਾ ਭਗਤੀ ਨੂੰ ਪਿਆਰ ਕਰਨ ਵਾਲਾ। ਮੈਂ ਸੁਣਿਆ ਮੇਰਾ ਮਾਲਕ ਭਗਤ ਵਛੜ ਆ, ਤੇ ਕਹਿੰਦੇ ਮੈਂ ਤੇ ਨਿਰਾਸ਼ ਹੋ ਗਿਆ। ਕਿਉਂ? ਕਿ ਪਰਮਾਤਮਾ ਤੇ ਭਗਤੀ ਨੂੰ ਪਿਆਰ ਕਰਦਾ ਤੇ ਮੇਰੇ ਕੋਲ ਤੇ ਭਗਤੀ ਹੈ ਹੀ ਨਹੀਂ, ਇਹਦਾ ਮਤਲਬ ਮੈਨੂੰ ਤੇ ਪਰਮਾਤਮਾ ਪਿਆਰ ਨਹੀਂ ਕਰ ਸਕਦਾ। ਮੈਨੂੰ ਪਰਮਾਤਮਾ ਕਿਵੇਂ ਪਿਆਰ ਕਰੇਗਾ? ਕਿਉਂਕਿ ਉਹ ਤੇ ਭਗਤ ਵਛੜ ਆ। ਜੇ ਭਗਤੀ ਨੂੰ ਪਿਆਰ ਕਰਦਾ ਤੇ ਮੇਰੇ ਪੱਲੇ ਤੇ ਭਗਤੀ ਹੈ ਹੀ ਨਹੀਂ, ਉਹ ਮੈਨੂੰ ਕਿਵੇਂ ਪਿਆਰ ਕਰ ਸਕਦਾ ਫਿਰ? ਕਹਿੰਦੇ ਥੋੜਾ ਜਿਹਾ ਨਾ ਨਿਰਾਸ਼ ਹੋ ਗਿਆ। ਕਹਿੰਦੇ ਉਸੇ ਵੇਲੇ ਮੈਂ ਉਹਦੇ ਬਾਰੇ ਸੁਣਿਆ ਤੇ ਪੜ੍ਹਿਆ ਕਿ ਉਹ ਇਕੱਲਾ ਭਗਤ ਵਛੜ ਹੀ ਨਹੀਂ, ਉਹ ਪਤਤ ਪਾਵਨ ਵੀ ਆ, ਉਹ ਪਤਤਾਂ ਨੂੰ ਵੀ ਪਵਿੱਤਰ ਕਰਨ ਵਾਲਾ ਆ। ਕਹਿੰਦੇ ਜਦੋਂ ਮੈਂ ਸੁਣਿਆ ਨਾ ਉਹ ਪਤਤ ਪਾਵਨ ਆ, ਕਿ ਪਤਤਾਂ ਨੂੰ ਵਿਕਾਰਾਂ ਵਿੱਚ ਡਿੱਗਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਆ। ਕਹਿੰਦੇ ਜਦੋਂ ਮੈਂ ਇਹ ਸੁਣਿਆ ਨਾ, ਕਹਿੰਦੇ ਮੇਰੇ ਦਿਲ ਚ ਆਸ ਜਾਗ ਪਈ ਵੀ ਪਰਵਾਹ ਹੀ ਕੋਈ ਨੀ, ਚਲੋ ਪਿਆਰ ਚ ਭਿੱਜ ਕੇ ਉਹਦੇ ਅੱਗੇ ਅਰਦਾਸ ਕਰਦੇ ਆ, ਉਹਨੂੰ ਕਹਿੰਦੇ ਆ ਕਿ ਮੈਂ ਪਤਤ ਆ, ਮੈਂ ਵਿਕਾਰਾਂ ਦੇ ਖੂਹ ਚ ਡਿੱਗਾਂ, ਕਿਰਪਾ ਦੇ ਘਰ ਚ ਆ, ਮੇਰੀ ਬਾਂਹ ਫੜ ਕੇ ਬਾਹਰ ਕੱਢ ਲੈ। ਕਹਿੰਦੇ ਫਿਰ ਆਸ ਜਾਗ ਪਈ, ਕਿਰਨ ਜਾਗ ਪਈ ਵੀ ਮੈਂ ਬਖਸ਼ਿਆ ਜਾ ਸਕਦਾ। ਭਾਈ ਗੁਰਦਾਸ ਕਹਿੰਦੇ ਮੈਂ ਫਿਰ ਸੁਣਿਆ। ਕੀ ਸੁਣਿਆ ਬਈ? ਕਹਿੰਦੇ ਮੈਂ ਸੁਣਿਆ ਉਹ ਅੰਤਰਜਾਮੀ ਆ, ਉਹ ਅੰਦਰ ਦੀਆਂ ਗੱਲਾਂ ਜਾਣਦਾ ਆ, ਤੇ ਕਹਿੰਦੇ ਮੇਰਾ ਦਿਲ ਅੰਦਰੋਂ ਅੰਦਰ ਕੰਬਣ ਲੱਗ ਪਿਆ, ਮੈਨੂੰ ਕੰਬਣੀ ਛਿੜ ਗਈ। ਕਿਉਂ? ਕਿ ਜੇ ਉਹ ਅੰਤਰਜਾਮੀ ਆ, ਉਹ ਅੰਦਰ ਦੀਆਂ ਗੱਲਾਂ ਜਾਣਦਾ ਤੇ ਮੇਰੇ ਅੰਦਰ ਤੇ ਔਗਣਾਂ ਤੋਂ ਬਿਨਾਂ ਹੈ ਹੀ ਕੱਖ ਨਹੀਂ, ਮੇਰੇ ਅੰਦਰ ਤੇ ਪਾਪਾਂ ਤੋਂ ਬਿਨਾਂ ਹੈ ਹੀ ਕੁਝ ਨਹੀਂ। ਕਹਿੰਦੇ ਮੈਂ ਅੰਦਰੋਂ ਅੰਦਰ ਕੰਬਣ ਲੱਗ ਪਿਆ, ਜੇ ਉਹ ਅੰਤਰਜਾਮੀ ਆ ਤੇ ਤੇਰੀ ਕੀ ਹਾਲਤ ਹੋਵੇਗੀ? ਉਹ ਤੇ ਤੇਰੇ ਅੰਦਰ ਨੂੰ ਸਾਰਾ ਕੁਝ ਸਮਝਦਾ ਤੇ ਤੂੰ ਤੇ ਪਾਪੀ ਗੁਨਾਹਗਾਰ ਆ। ਕਹਿੰਦੇ ਮੈਂ ਅੰਦਰੋਂ ਅੰਦਰ ਕੰਬਣ ਲੱਗ ਪਿਆ ਅੰਤਰਜਾਮੀ ਸੁਣ ਕੇ ਉਹਦੇ ਬਾਰੇ। ਕਹਿੰਦੇ ਉਸੇ ਵੇਲੇ ਆਸ ਦੀ ਕਿਰਨ ਜਾਗੀ, ਮੈਂ ਪੜਿਆ, ਕਹਿੰਦੇ ਉਹ ਇਕੱਲਾ ਅੰਤਰਜਾਮੀ ਨਹੀਂ ਆ, ਉਹ ਦੀਨ ਦਿਆਲ ਵੀ ਆ, ਉਹ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਵੀ ਆ, ਤੇ ਮੈਂ ਦੀਨ ਬਣ ਕੇ ਉਹਦੇ ਦਵਾਰ ਦੇ ਉੱਤੇ ਢਹਿ ਪਵਾਂਗਾ, ਆਪੇ ਦਇਆ ਕਰ ਦੇਗਾ, ਭਾਵੇਂ ਔਗਣਾਂ ਦਾ ਭਰਿਆ ਆਪੇ ਦਇਆ ਕਰੇਗਾ। ਕਹਿੰਦੇ ਫਿਰ ਮੇਰੇ ਭਰਮ ਤੇ ਭੈ ਸਾਰੇ ਦੇ ਸਾਰੇ ਮੁੱਕ ਗਏ। ਮੈਂ ਸੁਣਿਆ ਉਹ ਬੱਦਲ ਹੈ, ਉਹ ਬੱਦਲ ਬਣ ਕੇ ਵਰਖਾ ਕਰਦਾ, ਗੁਰੂ ਬੱਦਲ ਬਣ ਕੇ ਬਰਸਦਾ ਆ, ਤੇ ਜਦੋਂ ਬੱਦਲ ਬਣ ਕੇ ਮੀਂਹ ਪਾਉਂਦਾ ਆਲੇ ਦੁਆਲੇ ਹਰਿਆਵਲ ਹੋ ਜਾਂਦੀ ਹੈ, ਬੂਟਿਆਂ ਨੂੰ ਫੁੱਲ ਲੱਗ ਜਾਂਦੇ ਆ, ਦਰਖਤਾਂ ਨੂੰ ਫੁੱਲ ਲੱਗਦੇ ਆ, ਫਲ ਲੱਗਦੇ ਆ, ਦਰਖਤ ਐ ਹਰਿਆਵਲ ਦੇ ਨਾਲ ਚਹਿਕਦੇ ਆ, ਬੜੇ ਪਿਆਰੇ ਲੱਗਦੇ ਆ। ਉਹ ਬੱਦਲ ਹੈ, ਵਰਖਾ ਕਰਦਾ ਆ, ਦਰਖਤਾਂ ਨੂੰ ਫੁੱਲ ਲੱਗਦੇ ਆ, ਫਲ ਲੱਗਦੇ ਆ। ਕਹਿੰਦੇ ਮੈਂ ਦਿਲ ਹੀ ਦਿਲ ਘਬਰਾਉਣ ਲੱਗ ਪਿਆ, ਪੁੱਛਿਆ ਕਿਉਂ? ਕਹਿੰਦੇ ਮੈਂ ਸੋਚਿਆ ਮੈਂ ਤੇ ਸਿੰਬਲ ਦਾ ਦਰਖਤ ਆ, ਮੈਂ ਸੋਚਿਆ ਮੈਂ ਤੇ ਸਿੰਬਲ ਦਾ ਦਰਖਤ ਆ, ਮੇਰੇ ਤੇ ਜਿੰਨਾ ਮਰਜ਼ੀ ਮੀਂਹ ਪਈ ਜਾਵੇ, ਫਲ ਫਿੱਕੇ ਫੁੱਲ ਬਾਗ ਬਖੇ, ਕੰਮ ਨਾ ਆਵੇਂ ਪੱਤ, ਮੈਂ ਤੇ ਆਈ ਕਿਸੇ ਕੰਮ ਦਾ ਨਹੀਂ, ਮੇਰੇ ਤੇ ਜਿੰਨਾ ਮਰਜ਼ੀ ਉਹ ਬੱਦਲ ਬਣ ਕੇ ਮੀਂਹ ਪਾਈ ਜਾਵੇ, ਮੇਰੇ ਫਲ ਜਿਹੜੇ ਆ ਫਿੱਕੇ ਆ, ਫੁੱਲ ਬਾਗ ਬਖੇ ਆ, ਮੈਂ ਕਿੱਥੇ ਉਹਦੇ ਦਰ ਤੇ ਢੋਈ ਪ੍ਰਾਪਤ ਕਰ ਸਕਦਾ, ਮੈਂ ਤੇ ਸਿੰਬਲ ਆ। ਫਿਰ ਘਬਰਾਹਟ, ਮੈਂ ਕਿਵੇਂ ਬਖਸ਼ਿਆ ਜਾ ਸਕਦਾ, ਸਿੰਬਲ ਦੇ ਉੱਤੇ ਕੀ ਅਸਰ ਆ ਬੱਦਲਾਂ ਦੀ ਵਰਖਾ ਦਾ? ਕਹਿੰਦੇ ਜਦੋਂ ਥੋੜਾ ਜਿਹਾ ਮਨ ਹਿਰਦਾ ਕੰਬਿਆ ਨਾ, ਤੇ ਕਹਿੰਦੇ ਫਿਰ ਮੇਰੇ ਦਿਲ ਚ ਆਇਆ ਉਹ ਮਨ, ਉਹ ਬੱਦਲ ਬਣ ਕੇ ਬਰਸਦਾ ਵਾ ਤੇ ਭਾਵੇਂ ਤੂੰ ਸਿੰਬਲ ਹੀ ਆ। ਕਹਿੰਦੇ ਉਹ ਇਕੱਲਾ ਬੱਦਲ ਹੀ ਨਹੀਂ, ਉਹ ਨਾਲ ਨਾਲ ਚੰਦਨ ਵੀ ਹੈ, ਚੰਦਨ ਹੈ। ਤੇ ਕਹਿੰਦੇ ਮੈਂ ਸਿੰਬਲ ਆ, ਕਹਿੰਦੇ ਮੇਰੇ ਮਨ ਚ ਆਇਆ ਉਹਦੇ ਕੋਲ ਉੱਗ ਖਲੋ, ਉਸ ਗੁਰੂ ਚੰਦਨ ਦੇ ਕੋਲ ਚਲਾ ਜਾ। ਕਹਿੰਦੇ ਗੁਰੂ ਚੰਦਨ ਦੇ ਕੋਲ ਜੇ ਸਿੰਬਲ ਉੱਗ ਖਲੋਵੇ ਨਾ, ਕਹਿੰਦੇ ਉਹਨੂੰ ਚੰਦਨ ਜਿਹੜਾ ਨਾ ਉਹ ਆਪਣੇ ਵਰਗਾ ਬਣਾ ਲੈਂਦਾ, ਸਿੰਬਲ ਨੂੰ ਵੀ ਆਪਣੇ ਵਰਗਾ ਬਣਾ ਲੈਂਦਾ। ਤੇ ਤਤ ਸਾਰ ਪਤਾ ਭਾਈ ਗੁਰਦਾਸ ਜੀ ਨੇ ਕੀ ਕੱਢਿਆ? ਉਹ ਕਹਿੰਦੇ ਜੇ ਮੈਂ ਆਪਣੀ ਕਰਨੀ ਵੱਲ ਵੇਖਾਂ, ਜੇ ਮੈਂ ਆਪਣੇ ਅੰਦਰਲੇ ਕੀਤੇ ਕੰਮਾਂ ਵੱਲ ਵੇਖਾਂ ਮੈਂ ਕੀ ਕਰਦਾ ਰਿਹਾ ਅੱਜ ਤੱਕ, ਕਹਿੰਦੇ ਮੈਨੂੰ ਨਰਕਾਂ ਚ ਵੀ ਢੋਈ ਨਹੀਂ ਮਿਲ ਸਕਦੀ। ਜੇ ਮੈਂ ਨਰਕਾਂ ਚ ਵੀ ਚਲਾ ਜਾਵਾਂ ਨਾ, ਉਹ ਕਹਿੰਦੇ ਸਾਨੂੰ ਨਰਕਾਂ ਦੇ ਵਿੱਚੋਂ ਵੀ ਧੱਕੇ ਪੈਣਗੇ, ਕਿ ਨਰਕ ਤੋਂ ਵੀ ਵੱਡਾ ਨਰਕ ਕੋਈ ਹੈਗਾ ਤੈਨੂੰ ਉੱਥੇ ਸੁੱਟੋ, ਇੰਨੇ ਔਗਣ ਸਾਡੇ ਅੰਦਰ ਆ। ਕਹਿੰਦੇ ਜੇ ਮੈਂ ਆਪਣੀ ਕਰਨੀ ਵੱਲ ਵੇਖਾਂ ਤੇ ਮੈਨੂੰ ਨਰਕਾਂ ਚੋਂ ਵੀ ਧੱਕੇ ਪੈਣਗੇ, ਭਾਵ ਨਰਕਾਂ ਚ ਵੀ ਮੇਰੇ ਵਾਸਤੇ ਥਾਂ ਨਹੀਂ ਕੋਈ, ਤੇਰੇ ਚਰਨਾਂ ਚ ਥਾਂ ਮਿਲਣੀ ਤੇ ਇੱਕ ਪਾਸੇ ਰਹੀ, ਨਰਕਾਂ ਚ ਜਾਣ ਦੇ ਲਾਇਕ ਵੀ ਨਹੀਂ ਮੈਂ। ਪਰ ਕਹਿੰਦੇ ਇੱਕ ਗੱਲ ਜ਼ਰੂਰੀ, ਤੇਰਾ ਆਸਰਾ ਲਿਆ ਆ, ਤੇਰੀ ਓਟ ਤੱਕੀ ਆ, ਤੇਰੇ ਲੜ ਲੱਗੇ ਆ, ਇਸ ਕਰਕੇ ਤੇਰੇ ਆਸਰੇ ਦੇ ਉੱਤੇ ਮੈਨੂੰ ਭਰੋਸਾ ਆ ਕਿ ਮੈਨੂੰ ਤੇਰੇ ਚਰਨਾਂ ਚ ਟਿਕਾਣਾ ਮਿਲ ਜਾਏਗਾ। ਕਿੱਡੀਆਂ ਕਮਾਲ ਦੀਆਂ ਗੱਲਾਂ, ਆਪਣੀ ਕਰਨੀ ਦੇ ਉੱਤੇ ਆਪਣੇ ਕੀਤੇ ਕੰਮਾਂ ਤੇ ਨਿਸ਼ਚਾ ਨਾ ਰੱਖੀ, ਉਹਦੀ ਬਖਸ਼ਿਸ਼ ਦੇ ਉੱਤੇ ਨਿਸ਼ਚਾ ਰੱਖ, ਉਹਦੀ ਬਖਸ਼ਿਸ਼ ਬਹੁਤ ਵੱਡੀ ਆ। ਭਾਈ ਗੁਰਦਾਸ ਜੀ ਨੇ ਆਖਿਆ ਭਗਤ ਵਛਲ ਸੁਣ ਹੋਤ ਹੋ ਨਿਰਾਸ਼ ਹਿਰਦੈ। ਭਗਤ ਵਛਲ ਸੁਣ ਕੇ ਭਗਤੀ ਨੂੰ ਪਿਆਰ ਕਰਦਾ, ਨਿਰਾਸ਼ ਹੋ ਗਿਆ ਮਨ, ਭਗਤੀ ਆਈ ਨਹੀਂ। ਭਗਤ ਵਛਲ ਸੁਣ ਹੋਤ ਹੋ ਨਿਰਾਸ਼ ਹਿਰਦੈ, ਪਤਤ ਪਾਵਨ ਸੁਣ ਆਸਾ ਉਰ ਧਾਰ ਹੋ। ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗੱਤ। ਅੰਦਰੋਂ ਅੰਦਰ ਕੰਬਣ ਲੱਗ ਪਿਆ ਉਹ ਅੰਦਰ ਦੀਆਂ ਜਾਣਦਾ, ਤੇ ਅੰਦਰ ਤੇ ਗੁਨਾਹਾਂ ਤੋਂ ਬਿਨਾਂ ਹੈ ਹੀ ਕੁਝ ਨਹੀਂ। ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗੱਤ, ਦੀਨ ਕੈ ਦਿਆਲ ਸੁਣ ਭੈ ਭਰਮਟਾਰ ਹੋ। ਪਤਾ ਲੱਗ ਗਿਆ ਦੀਨਾਂ ਤੇ ਦਇਆ ਕਰਨ ਵਾਲਾ, ਇਸ ਕਰਕੇ ਭੈ ਵੀ ਮੁੱਕ ਗਏ ਤੇ ਭਰਮ ਵੀ ਖਤਮ ਹੋ ਗਏ। ਜਲ ਧਰ, ਜਲ ਧਰ ਦਾ ਅਰਥ ਬੱਦਲ, ਜਲ ਧਰ ਸੰਗਮ ਸਿੰਬਲ ਦਰੁਮ, ਦਰੁਮ ਦਾ ਅਰਥ ਹੁੰਦਾ ਦਰਖਤ ਬਿਰਸ਼। ਕਹਿੰਦੇ ਉਹ ਬੱਦਲ ਬਣ ਕੇ ਵਰਖਾ ਕਰਦਾ, ਜਲ ਧਰ ਸੰਗਮ ਸੁਣ ਸਿੰਬਲ ਦਰੁਮ, ਮੈਂ ਤੇ ਸਿੰਬਲ ਦਾ ਦਰਖਤ ਆ, ਮੇਰੇ ਤੇ ਕੀ ਅਸਰ ਆ? ਤੇ ਕਹਿੰਦੇ ਫਿਰ ਪਤਾ ਲੱਗਾ ਕਿ ਉਹ ਜਿਹੜਾ ਮਾਲਕ ਆ ਨਾ, ਚੰਦਨ ਸੰਗਮ ਸੁਣ, ਜਦੋਂ ਮੈਨੂੰ ਪਤਾ ਲੱਗਾ ਵੀ ਉਹ ਚੰਦਨ ਵੀ ਆ, ਉਹ ਸੁਗੰਧੀ ਵੀ ਦਿੰਦਾ ਤੇ ਸਿੰਬਲ ਦਾ ਦਰਖਤ ਵੀ ਉਹਦੇ ਕੋਲ ਉੱਗ ਖਲੋਵੇ, ਤੇ ਕਹਿੰਦੇ ਉਹ ਸਿੰਬਲ ਦੇ ਦਰਖਤ ਨੂੰ ਆਪਣੇ ਵਰਗਾ ਕਰ ਲੈਂਦਾ। ਤੇ ਭਾਈ ਗੁਰਦਾਸ ਕਹਿੰਦੇ ਸੰਬੰਧ ਮਲੇਗਾਰ ਹੋ, ਮਲੇਗਾਰ ਦਾ ਅਰਥ ਵੀ ਹੁੰਦਾ ਚੰਦਨ। ਕਹਿੰਦੇ ਜਦੋਂ ਮੈਂ ਸੁਣਿਆ ਵੀ ਉਹ ਚੰਦਨ ਹੈ ਤੇ ਨਾਲ ਵਾਲਿਆਂ ਨੂੰ ਚੰਦਨ ਬਣਾ ਲੈਂਦਾ ਆ, ਕਹਿੰਦੇ ਫਿਰ ਮੇਰੇ ਮਨ ਚ ਖੇੜਾ ਆ ਗਿਆ। ਤੇ ਤਤ ਸਾਰ ਦੀ ਗੱਲ ਕਰਦੇ ਆ, ਕਹਿੰਦੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੋ। ਮੈਂ ਆਪਣੀ ਕਰਨੀ ਵੱਲ ਵੇਖਾਂ, ਆਪਣੇ ਕੀਤੇ ਕੰਮਾਂ ਵੱਲ ਵੇਖਾਂ ਤੇ ਮੈਨੂੰ ਤੇ ਨਰਕਾਂ ਚ ਵੀ ਢੋਈ ਨਹੀਂ ਮਿਲ ਸਕਦੀ, ਪਰ ਜੇ ਤੇਰੇ ਵਾਲੇ ਪਾਸੇ ਤੱਕਾਂ ਤੇ ਕਹਿੰਦੇ ਤੇਰਾ ਬਿਰਧ ਸ਼ਰਨ ਆਇਆਂ ਦੀ ਲਾਜ ਰੱਖਣ ਵਾਲਾ ਆ, ਕਹਿੰਦੇ ਤੇਰਾ ਆਸਰਾ ਲੈ ਲਿਆ, ਹੁਣ ਮੈਨੂੰ ਪੱਕਾ ਨਿਸ਼ਚਾ ਆ ਕਿ ਮੈਂ ਨਰਕਾਂ ਵਿੱਚ ਨਹੀਂ ਡਿੱਗ ਸਕਦਾ, ਨਰਕਾਂ ਚ ਨਹੀਂ ਪੈ ਸਕਦਾ, ਤੇਰੇ ਚਰਨਾਂ ਦਾ ਆਸਰਾ ਲੈ ਲਿਆ। ਭਗਤ ਨਾਮਦੇਵ ਜੀ ਨੇ ਆਖਿਆ ਨਾ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ तार गोबिंदे तार ले बाप बीठला अनिल बेड़ा हों खेव न सकूं तेरा पार न पाया बीठला नामा कहे हों तरपी ना जानो मोको बांदे बीठला मैनू तरना नहीं आउंदा मैनू बां फड़ा ते मैनू भव सागर तो पार कर दे काबल दी धरती तो संगतां आ रही कीरतपुर साहब दर्शन करने वास्ते रस्ते दे विच ना एक चोर संगतां बाणी पढ़दी आउंदियां उन्हां नूं पुछदा कहिंदा कित्थे चले जे संगतां कहिंदियां कीरतपुर साहब दी धरती ते चले गुरु हरकृष्ण महाराज दा दर्शन करने वास्ते कहिंदा किन्नियां कु संगतां हुंदियां उत्थे ਉਹ ਸੰਗਤ ਕਹਿੰਦੀ ਹਜ਼ਾਰਾਂ ਸੰਗਤਾਂ ਉੱਥੇ ਰੋਜ਼ ਆਉਂਦੀਆਂ ਇਹਨੇ ਸੋਚਿਆ ਕਹਿੰਦਾ ਮੇਰਾ ਕੰਮ ਤੇ ਚੋਰੀਆਂ ਕਰਨਾ ਤੇ ਜੇ ਹਜ਼ਾਰਾਂ ਦੀ ਗਿਣਤੀ ਤੇ ਉੱਥੇ ਰੋਜ਼ ਸੰਗਤਾਂ ਆਉਂਦੀਆਂ ਤੇ ਉੱਥੇ ਫਿਰ ਮੇਰਾ ਦਾ ਚੰਗਾ ਲੱਗ ਸਕਦਾ ਕਹਿੰਦਾ ਮੈਨੂੰ ਨਾਲ ਲਿਜਾ ਸਕਦੇ ਹੋ ਨਾ ਸੰਗਤ ਦੇ ਵਿੱਚੋਂ ਇਹ ਕਿਸੇ ਨੂੰ ਜਾਣਦਾ ਨਾ ਸੰਗਤ ਦੇ ਵਿੱਚੋਂ ਇਹਨੂੰ ਕੋਈ ਜਾਣਦਾ ਹੈ ਕੋਈ ਜਾਣ ਪਛਾਣ ਨਹੀਂ ਇਹਦੀ ਸੰਗਤ ਚੋਂ ਕਿਸੇ ਨਾਲ ਉਹ ਕਹਿੰਦਾ ਮੈਨੂੰ ਨਾਲ ਲੈ ਜਾਓਗੇ ਤੇ ਮਨ ਚ ਇਹ ਵੀ ਉੱਥੇ ਜਾ ਕੇ ਚੋਰੀਆਂ ਕਰਾਂਗੇ ਕਿਸੇ ਦਾ ਬੈਗ ਚੁੱਕ ਲਿਆ ਕਿਸੇ ਦਾ ਅਟੈਚੀ ਚੁੱਕ ਲਿਆ ਕਿਸੇ ਦੀ ਜੇਬ ਕੱਟ ਲਈ ਉਹ ਕਹਿੰਦੇ ਉਹ ਗੁਰੂ ਨਾਨਕ ਦਾ ਘਰ ਦਾ ਰਿਹਾ ਉੱਥੇ ਜਿਹੜਾ ਮਰਜ਼ੀ ਜਾ ਸਕਦਾ ਉਹ ਤੇ ਚੌ ਮਰਨਾ ਕੋ ਸਾਂਝਾ ਉਪਦੇਸ਼ ਹੈ ਕਹਿੰਦਾ ਜੀ ਚਲੋ ਫਿਰ ਨਾਲ ਤੁਰ ਪਿਆ ਜਿਵੇਂ ਬਾਕੀ ਸੰਗਤਾਂ ਬਾਣੀ ਪੜ੍ਹਦੀਆਂ ਸ਼ਬਦ ਪੜ੍ਹਦੀਆਂ ਇਹ ਵੀ ਪੜ੍ਹੀ ਜਾਂਦਾ ਜਦੋਂ ਲਗਾਤਾਰ ਪੈਂਡਾ ਤੈਅ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਆ ਗਈਆਂ ਵੇਖਿਆ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਮੱਥਾ ਟੇਕਣ ਵਾਲਿਆਂ ਦੀਆਂ ਇਹਨੇ ਸੋਚਿਆ ਜੇ ਸ਼ੁਰੂ ਚ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਵੀ ਚੋਰੀ ਆਦਿਕ ਕਿਵੇਂ ਕਰਨੀ ਆ ਫਿਰ ਚੰਗਾ ਨਹੀਂ ਆ ਸੰਗਤ ਨੂੰ ਸ਼ੱਕ ਪੈ ਜਾਏਗਾ ਜਿਨ੍ਹਾਂ ਦੇ ਨਾਲ ਮੈਂ ਆਇਆ ਇਹਨੇ ਸੋਚਿਆ ਕਹਿੰਦਾ ਇਹਨਾਂ ਦੇ ਨਾਲ ਲੱਗ ਕੇ ਮੱਥਾ ਤੇ ਟੇਕ ਲਈਏ ਇੱਕ ਵਾਰੀ ਆਪਾਂ ਵੀ ਨਮਸਕਾਰ ਕਰ ਲੈਂਦੇ ਹਾਂ ਬਾਅਦ ਦੇ ਵਿੱਚ ਸੋਚਾਂਗੇ ਵੀ ਆਪਣਾ ਇੱਥੇ ਦਾ ਕਿਵੇਂ ਲੱਗ ਸਕਦਾ ਚੋਰੀ ਆਦਿਕ ਕਰਨ ਦਾ ਜਦੋਂ ਹੁਣ ਇਹ ਸੰਗਤ ਚ ਖੜਾ ਹੋ ਗਿਆ ਨਾ ਮੱਥਾ ਟੇਕਣ ਵਾਲੀ ਸੰਗਤ ਦੇ ਨਾਲ ਚੱਲਦਿਆਂ ਮੱਥਾ ਟੇਕਦਿਆਂ ਜਦੋਂ ਇਹਦੀ ਵਾਰੀ ਆਈ ਨਾ ਨਮਸਕਾਰ ਕਰਨ ਦੀ ਜਦੋਂ ਇਹ ਮੱਥਾ ਟੇਕਣ ਲੱਗਾ ਨਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੇ ਕੋਲ ਬੈਠੇ ਇੱਕ ਸਿੱਖ ਨੂੰ ਕਹਿੰਦੇ ਉਹ ਗੁਰਸਿੱਖੋ ਉਹ ਗੁਰਸਿੱਖ ਪਿਆਰਿਆ ਆਹ ਜਿਹੜਾ ਹੁਣ ਮੱਥਾ ਟੇਕਣ ਲੱਗਾ ਨਾ ਇਹਨੂੰ ਸਾਡੇ ਕੋਲ ਬੁਲਾ ਲਿਆ ਇਹਨੂੰ ਸਾਡੇ ਕੋਲ ਲਾਇਆ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਤਿਗੁਰ ਜਿਹੜਾ ਨਾ ਉਹ ਤੀਨ ਕਾਲ ਗਿਆਤਾ ਹੈ ਸਤਿਗੁਰ ਤੀਨ ਕਾਲ ਗਿਆਤਾ ਪਿਛਲੇ ਸਮੇਂ ਚ ਕੀ ਹੋਇਆ ਸਤਿਗੁਰ ਨੂੰ ਪਤਾ ਹੈ ਹੁਣ ਕੀ ਹੋ ਰਿਹਾ ਆ ਸਤਿਗੁਰ ਨੂੰ ਪਤਾ ਆ ਆਉਣ ਵਾਲੇ ਸਮੇਂ ਚ ਕੀ ਹੋਏਗਾ ਗੁਰੂ ਨੂੰ ਪਤਾ ਹੈ ਤਾਂ ਹੀ ਗੁਰੂ ਨਾਨਕ ਨੂੰ ਪਤਾ ਤੇ ਗੁਰੂ ਨਾਨਕ ਨੇ ਭਾਈ ਲਾਲੋ ਨੂੰ ਆਖਿਆ ਨਾ ਕਿ ਬਾਬਰ ਆਏਗਾ ਇੱਥੇ ਚੜ੍ਹਾਈ ਕਰਕੇ ਆਵਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਇਹ ਭਵਿੱਖਤ ਬਚਨ ਸੀ ਕਿ ਆਉਣ ਵਾਲੇ ਦਿਨਾਂ ਚ ਉਹ ਆਵੇਗਾ ਬਾਬਰ ਗੁਰੂ ਗ੍ਰੰਥ ਸਾਹਿਬ ਚ ਆਇਆ ਬਚਨ ਜਾਣ ਦਾ ਵੀ ਦੱਸਦਾ 1578 ਬਿਕਰਮੀ ਚ ਇਹਨਾਂ ਨੂੰ ਰਾਜ ਮਿਲੇਗਾ 1597 ਬਿਕਰਮੀ ਚ ਇਹਨਾਂ ਕੋ ਰਾਜ ਖੁੱਸੇਗਾ ਕਿੰਨਾ ਸਮਾਂ ਪਹਿਲਾਂ ਦੱਸ ਦਿੱਤਾ ਤੀਨ ਕਾਲ ਗਿਆਤਾ ਗੁਰੂ ਜਿਹੜਾ ਉਹ ਸਿੱਖ ਕੋਲ ਗਿਆ ਇਹਦੇ ਜਦੋਂ ਇਹਨੇ ਮੱਥਾ ਟੇਕਿਆ ਨਾ ਨਮਸਕਾਰ ਕੀਤੀ ਗੁਰਸਿੱਖ ਜਾ ਕੇ ਕਹਿੰਦਾ ਉਹ ਭਲਿਆ ਤੈਨੂੰ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਚੱਲ ਮੈਨੂੰ ਲੱਗਦਾ ਤੇਰੇ ਭਾਗ ਜਾਗਣ ਲੱਗੇ ਆ ਮਹਾਰਾਜ ਨੇ ਤੇਰੇ ਨਾਲ ਬਚਨ ਕਰਨਾ ਜਦੋਂ ਇਹਨੂੰ ਇਹ ਸੁਨੇਹਾ ਦਿੱਤਾ ਇਹਨੇ ਸੋਚਿਆ ਮੈਂ ਗੁਰੂ ਮਹਾਰਾਜ ਨੂੰ ਨਹੀਂ ਜਾਣਦਾ ਤੇ ਇਹ ਮੈਨੂੰ ਕਿਵੇਂ ਜਾਣਦੇ ਪਰ ਉਹ ਭੋਲਾ ਕੀ ਜਾਣੇ ਕਿ ਜਿਸ ਦੇ ਦਰ ਦੇ ਉੱਤੇ ਆਣ ਕੇ ਨਮਸਕਾਰ ਕਰਦਾ ਇਹਦੇ ਕੋਲੋਂ ਕੁਝ ਲੁਕਾਇਆ ਹੀ ਨਹੀਂ ਜਾ ਸਕਦਾ ਗੁਰੂ ਤੇ ਅੰਦਰੋਂ ਤੱਕਦਾ ਵੀ ਤੇਰਾ ਅੰਦਰਲਾ ਹਿਰਦਾ ਤੇਰਾ ਮਨ ਕੀ ਆ ਜਦੋਂ ਕੋਲ ਚਲਾ ਗਿਆ ਨਾ ਫਿਰ ਜਾ ਕੇ ਜਿਹੜੇ ਸਿੰਘਾਸਣ ਤੇ ਗੁਰੂ ਮਹਾਰਾਜ ਬੈਠੇ ਆ ਨਾ ਇਹਨੇ ਜਾ ਕੇ ਮੱਥਾ ਟੇਕਿਆ ਕੋਲ ਜਾ ਕੇ ਫਿਰ ਨਮਸਕਾਰ ਕੀਤੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਜਸਵੰਤ ਰਾਏ ਆ ਗਿਆ ਬਈ ਕਹਿੰਦਾ ਮੇਰੇ ਨਾਂ ਦਾ ਵੀ ਪਤਾ ਇਹਨਾਂ ਨੂੰ ਉਹਦਾ ਨਾਂ ਸੀ ਜਸਵੰਤ ਰਾਏ ਕਹਿੰਦਾ ਇੰਨੇ ਦਿਨ ਹੋ ਗਏ ਜਿਹੜੀ ਸੰਗਤ ਨਾਲ ਮੈਂ ਚੱਲ ਕੇ ਆਇਆ ਉਹਨਾਂ ਚੋਂ ਮੇਰੇ ਨਾਂ ਦਾ ਕਿਸੇ ਨੂੰ ਨਹੀਂ ਪਤਾ ਇਹ ਕਹਿੰਦੇ ਜਸਵੰਤ ਰਾਏ ਆ ਗਿਆ ਇਹਦਾ ਮਤਲਬ ਜੇ ਮੇਰੇ ਨਾਂ ਬਾਰੇ ਇਹਨਾਂ ਨੂੰ ਪਤਾ ਨਾ, ਮੇਰੀਆਂ ਕਰਤੂਤਾਂ ਬਾਰੇ ਵੀ ਇਹਨਾਂ ਨੂੰ ਪਤਾ ਹੋਏਗਾ ਵੀ ਕਰਦਾ ਕੀ ਹੈ। ਹੱਥ ਜੋੜ ਕੇ ਕਹਿੰਦਾ ਹਾਂ ਮਹਾਰਾਜ ਆ ਗਿਆ। ਸਤਿਗੁਰ ਕਹਿੰਦੇ ਬੜਿਆਂ ਚਿਰਾਂ ਦੇ ਉਡੀਕਦੇ ਸਾਂ ਤੈਨੂੰ ਵੀ ਆਏਗਾ ਇੱਕ ਦਿਨ। ਸਤਿਗੁਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਆ ਗਿਆ ਮਹਾਰਾਜ। ਗੁਰੂ ਸਾਹਿਬ ਕਹਿੰਦੇ ਉਹ ਜਸਵੰਤ ਰਾਏ, ਇਹ ਗੁਰੂ ਨਾਨਕ ਦਾ ਦਰ ਆ, ਗੁਰੂ ਨਾਨਕ ਦਾ ਘਰ ਆ। ਇੱਥੇ ਸੰਗਤਾਂ ਝੋਲੀਆਂ ਅੱਡਦੀਆਂ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ। ਇੱਥੇ ਕੋਈ ਸਿੱਖੀ ਲੈਣ ਵਾਸਤੇ ਆਉਂਦਾ, ਕੋਈ ਨਾਮ ਸਿਮਰਨ ਦੀ ਦਾਤ ਲੈਣ ਵਾਸਤੇ ਆਉਂਦਾ, ਕੋਈ ਸੇਵਾ ਕਰਨ ਵਾਸਤੇ ਆਉਂਦਾ, ਕੋਈ ਭਗਤੀ ਕਰਨ ਵਾਸਤੇ ਆਉਂਦਾ, ਕੋਈ ਨਾਮ ਜਪਣ ਵਾਸਤੇ ਆਉਂਦਾ, ਕੋਈ ਗੁਰੂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦਾ, ਕੋਈ ਪ੍ਰਭੂ ਦਾ ਦਿਦਾਰ ਪਾਉਣ ਵਾਸਤੇ ਆਉਂਦਾ, ਸ਼ਰਧਾ ਵਸ ਹੋ ਕੇ ਕਹਿੰਦੇ ਤੂੰ ਕੀ ਲੈਣ ਵਾਸਤੇ ਆਇਆ ਜਸਵੰਤ ਰਾਏ, ਤੂੰ ਕੀ ਲੈਣ ਆਇਆ, ਤੈਨੂੰ ਕੀ ਚਾਹੀਦਾ, ਇੱਥੇ ਕਿਹੜੀ ਆਸ ਲੈ ਕੇ ਇੱਡੀ ਦੂਰੋਂ ਪੈਂਡਾ ਤੈਅ ਕਰਕੇ ਗੁਰੂ ਨਾਨਕ ਦੇ ਘਰ ਪੁੱਜਾ। ਹੁਣ ਕੀ ਆਖੇ ਵੀ ਚੋਰੀਆਂ ਕਰਨਾ ਆ। ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਨੂੰ ਮੇਰੇ ਦਿਲ ਦੀ ਗੱਲ ਦਾ ਪਤਾ, ਉਹਨੂੰ ਸੋਝੀ ਹੋ ਗਈ ਇਸ ਗੱਲ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਿਹੜੇ ਚੋਰ ਲੋਕ ਹੈ ਉਹਨਾਂ ਤੇ ਗੁਰੂ ਸਾਹਿਬ ਨੂੰ ਬਹੁਤ ਘੱਟ ਮਿਹਨਤ ਕਰਨੀ ਪਈ ਹੈ। ਕਿਵੇਂ ਕਰਿਓ, ਇੱਕ ਇੱਕ ਸ਼ਬਦ ਨਾਲ ਹੀ ਬਹੁਤੇ ਲੋਕ ਸੁਧਰ ਗਏ, ਭਾਵੇਂ ਉਹ ਸੱਜਣ ਹੋਵੇ, ਭਾਵੇਂ ਉਹ ਭੂਮੀਆਂ, ਭਾਵੇਂ ਕੌਡਾ ਤੇ ਭਾਵੇਂ ਵਿਧੀ ਚੰਦ। ਬਹੁਤ ਥੋੜੀ ਮਿਹਨਤ। ਅਸਲ ਗੱਲ ਪਤਾ ਕੀ ਹੈ, ਇਹ ਕੋਈ ਹੱਥ ਕਥਨੀ ਨਹੀਂ, ਜੇ ਦੋ ਮਿੰਟ ਮੈਂ ਤੁਹਾਡੇ ਇਸ ਪਾਸੇ ਲੈ ਲਾਂ। ਚੋਰ ਦੇ ਤੇ ਸੰਤ ਦੇ ਬੁਨਿਆਦੀ ਗੁਣ ਜਿਹੜੇ ਆ ਉਹ ਇੱਕੋ ਜਿਹੇ ਆ। ਤੁਸੀਂ ਹੈਰਾਨ ਹੋਵੋਗੇ ਵੀ ਚੋਰ ਚ ਵੀ ਕੋਈ ਗੁਣ ਹੈਗਾ, ਗੁਣ ਤੇ ਹੈ ਪਰ ਉਹਨੂੰ ਪੁੱਠੇ ਪਾਸੇ ਵਰਤਦਾ ਹੈ। ਕਦੇ ਗਿਆ ਖਿਆਲ ਕਰਨਾ, ਜਿਹੜਾ ਸੰਤ ਸਾਧੂ ਆ ਉਹਨੂੰ 12-1 ਵਜੇ ਤੋਂ ਬਾਅਦ ਨੀਂਦ ਨਹੀਂ ਆਉਂਦੀ। ਰੱਬ ਦਾ ਪਿਆਰਾ ਅੰਮ੍ਰਿਤ ਵੇਲੇ ਉੱਠਦਾ, ਪੈਰ ਰਾਤ ਰਹਿੰਦੀ ਆ। 12-1 ਵਜੇ ਤੋਂ ਬਾਅਦ ਰੱਬ ਦੇ ਪਿਆਰੇ ਸੰਤ ਸਾਧੂ ਨੂੰ ਨੀਂਦ ਨਹੀਂ ਆਉਂਦੀ। ਪੁਰਾਤਨ ਇਤਿਹਾਸ ਪੜੋ ਮਹਾਂਪੁਰਸ਼ਾਂ ਦਾ, ਬੰਦਗੀ ਵਾਲਿਆਂ ਦਾ, ਇਸ ਵੇਲੇ ਉੱਠ ਕੇ ਬੰਦਗੀ ਕਰਦੇ। ਤੇ ਜਿਹੜਾ ਚੋਰ ਆ ਉਹਨਾਂ ਦਾ ਦਾਅ ਵੀ 12-1 ਵਜੇ ਤੋਂ ਬਾਅਦ ਲੱਗਦਾ, ਉਹ ਵੀ ਨਹੀਂ ਸੌਂਦਾ, ਚੋਰ ਵੀ ਨਹੀਂ ਸੌਂਦਾ 12-1 ਤੋਂ ਬਾਅਦ ਰਾਤ। ਜਿਹੜਾ ਸੰਤ ਸਾਧੂ ਉਹਦੇ ਅੰਦਰ ਦ੍ਰਿੜਤਾ ਬਹੁਤ ਹੁੰਦੀ ਕਿ ਇਹ ਕੰਮ ਮੈਂ ਕਰਨਾ ਤੇ ਕਰਕੇ ਰਵਾਂਗਾ, ਦ੍ਰਿੜਤਾ, ਵਿਸ਼ਵਾਸ, ਆਤਮ ਵਿਸ਼ਵਾਸ। ਜਿਹੜਾ ਚੋਰ ਆ ਉਹ ਜਿੰਨੀ ਦੇਰ ਉਹਦੇ ਅੰਦਰ ਦ੍ਰਿੜਤਾ ਨਾ ਹੋਵੇ ਉਹ ਚੋਰੀ ਕਰ ਹੀ ਨਹੀਂ ਸਕਦਾ। ਉਹਨੂੰ ਪਤਾ ਵੀ ਇਹਨਾਂ ਦੇ ਘਰ ਚ ਕਿਹੜੀ ਚੀਜ਼ ਕਿੱਥੇ ਪਈ ਆ, ਕਿਹੜੀ ਕਿੱਥੇ ਪਈ ਆ, ਤੇ ਮੈਂ ਕੰਧ ਟੱਪ ਕੇ ਜਾਵਾਂਗਾ, ਸੰਨ ਲਾ ਕੇ ਜਾਵਾਂਗਾ, ਦਰਵਾਜ਼ਾ ਤੋੜ ਕੇ, ਖਿੜਕੀ ਤੋੜ ਕੇ ਜਾਊਂਗਾ, ਉਹਨੂੰ ਨਿਸ਼ਚੈ ਵੀ ਮੈਂ ਅਵਸ਼ ਇਹਨਾਂ ਦੇ ਉਸ ਜਗ੍ਹਾ ਤੇ ਪਹੁੰਚੂਗਾ। ਜਿਹੜਾ ਸੰਤ ਹੈ ਨਾ, ਬੰਦਗੀ ਕਰਨ ਵਾਲਾ, ਉਹ ਨਿਡਰ ਹੁੰਦਾ, ਡਰ ਕੋਈ ਨੀ। ਭੈ ਕਾ ਹੂੰ ਕੋ ਦੇਤ ਨੈ ਭੈ ਮਨ ਤਾਨ, ਉਹਨੂੰ ਡਰ ਨੀ ਕਿਸੇ ਦਾ, ਨਿਰਭਉ ਆ। ਪਰਮਾਤਮਾ ਨਿਰਭਉ, ਉਹਦੀ ਬੰਦਗੀ ਕਰਨ ਵਾਲਾ ਵੀ ਨਿਰਭਉ, ਨਿਰਭਉ ਜਪੈ ਸਗਲ ਭਉ ਮਿਟੈ, ਉਹਦੇ ਅੰਦਰ ਵੀ ਡਰ ਨੀ ਹੁੰਦਾ। ਸੰਤ ਨਿਡਾਰਿਆ, ਤੇ ਜਿਹੜਾ ਚੋਰ ਆ ਨਾ ਉਹ ਜਿੰਨੀ ਦੇਰ ਡਰਦਾ ਆ ਉਹ ਚੋਰੀ ਕਰ ਹੀ ਨਹੀਂ ਸਕਦਾ। ਉਹ ਜਿਹੜਾ ਚੋਰ ਆ ਹਮੇਸ਼ਾ ਨਿਡਰ ਹੋ ਕੇ ਚੋਰੀ ਕਰਦਾ ਕਿ ਮੈਨੂੰ ਕੋਈ ਨੀ ਪਕੜ ਸਕਦਾ। ਜਿਹੜਾ ਸੰਤ ਸਾਧੂ ਆ ਉਹਦੇ ਅੰਦਰ ਵੱਡੀ ਤੋਂ ਵੱਡੀ ਮੁਸੀਬਤ, ਕੋਈ ਦੁੱਖਾਂ ਦੇ ਪਹਾੜ ਡਿੱਗ ਪੈਣ, ਉਹਦੇ ਅੰਦਰ ਟਾਕਰਾ ਕਰਨ ਦੀ ਤਾਕਤ ਹੁੰਦੀ, ਸਮਰੱਥਾ ਹੁੰਦੀ ਆ ਕਿ ਮੈਂ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਟਾਕਰਾ ਕਰ ਸਕਦਾ ਸੰਤ ਸਾਧੂ ਜਿਹੜਾ ਬੰਦਗੀ ਵਾਲਾ। ਤੇ ਆਖਿਰ ਜਿਹੜਾ ਚੋਰ ਆ ਉਹਦੇ ਅੰਦਰ ਵੀ ਉਹਨੂੰ ਨਿਸ਼ਚਾ ਭਰੋਸਾ ਉਹਨੂੰ ਇਹ ਕਿ ਇਹ ਘਰ ਦੇ ਜਾਗ ਪੈਣ, ਇਧਰੋਂ ਉਧਰੋਂ ਚਾਰ ਮਹੱਲੇ ਵਾਲੇ ਬੰਦੇ ਮੇਰੇ ਮਗਰ ਪੈ ਜਾਣ, ਉਹਨੂੰ ਇਹ ਹੁੰਦਾ ਕਿ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਦਾ ਤੇ ਆਪਣੀ ਜਾਨ ਬਚਾ ਕੇ ਇਹਨਾਂ ਚੋਂ ਭੱਜ ਸਕਦਾ, ਦੌੜ ਸਕਦਾ। ਉਹਦੇ ਅੰਦਰ ਵੀ ਐਸੀ ਭਾਵਨਾ। ਤੇ ਕੀ ਹੋਇਆ, ਇਸੇ ਕਰਕੇ ਜਿਹੜੇ ਐਸੇ ਲੋਕ ਗੁਰੂ ਦੀ ਸ਼ਰਨ ਵਿੱਚ ਆਣ ਕੇ ਕਹਿੰਦੇ ਆ ਨਾ ਕਿ ਦਾਤਾ ਮੈਂ ਗੁਨਾਹ ਗਾ ਰਿਹਾ, ਮੈਂ ਪਾਪੀ ਆ, ਮੈਂ ਚੋਰ ਵਾਂ, ਮੈਂ ਡਾਕੂ ਆ, ਮੈਂ ਪਤਾ ਨੀ ਕਿੰਨਿਆਂ ਲੋਕਾਂ ਦੇ ਹੱਕ ਖਾਧੇ ਆ, ਕਿੰਨਿਆਂ ਨਾਲ ਧੋਖਾ ਕੀਤਾ, ਕਿੰਨਿਆਂ ਦੀਆਂ ਜਾਨਾਂ ਲਈਆਂ। ਜਦੋਂ ਸ਼ਰਧਾ ਪਿਆਰ ਚ ਭਿੱਜ ਕੇ ਝੁਕ ਜਾਂਦੇ ਆ ਨਾ, ਉਹ ਨਮਸਕਾਰ ਕਰ ਲੈਂਦੇ ਆ, ਉਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹਨੂੰ ਗੱਲ ਨਾ ਲਾਉਂਦੇ ਆ, ਕੇਵਲ ਉਹਦੇ ਮਨ ਨੂੰ ਮੋੜਾ ਦੇਣ ਦੀ ਲੋੜ ਆ ਕਿ ਇਹ ਜਿਹੜੇ ਤੇਰੇ ਗੁਣ ਆ ਇਹਨਾਂ ਨੂੰ ਇੱਧਰ ਚੋਰੀਆਂ ਡਾਕਿਆਂ ਵਾਲੇ ਪਾਸੇ ਨਾ ਵਰਤ, ਇਹਨੂੰ ਭਜਨ ਬੰਦਗੀ ਵਾਲੇ ਪਾਸੇ ਵਰਤ, ਇਹਨਾਂ ਗੁਣਾਂ ਨੂੰ ਉੱਠ ਫੇਰ ਅੰਮ੍ਰਿਤ ਵੇਲੇ ਤੇ ਚੌਂਕੜਾ ਮਾਰ ਕੇ ਬਹਿ। ਭਾਈ ਵਿਧੀ ਚੰਦ ਦੇ ਘੋੜੇ ਲੈ ਕੇ ਆਉਣੇ, ਭਾਈ ਵਿਧੀ ਚੰਦ ਨੇ ਲਾਹੌਰ ਦੀ ਧਰਤੀ ਤੋਂ ਕਿਵੇਂ ਕਿਲੇ ਤੋਂ ਘੋੜੇ ਨੂੰ ਥੱਲੇ ਛਾਲ ਮਰਵਾਉਣੀ ਰਾਵੀ ਦਰਿਆ ਚ, ਵਿਧੀ ਚੰਦ ਵਰਗੇ ਦਾ ਹੀ ਕੰਮ ਆ। ਸੂਰਬੀਰ ਯੋਧੇ ਦਾ, ਕਿਉਂਕਿ ਤਜਰਬਾ ਬਹੁਤ ਹੈਗਾ ਸੀ ਪਹਿਲਾਂ ਦਾ ਹੀ, ਤਜਰਬਾ ਬਹੁਤ ਸੀ, ਪਰ ਹੁਣ ਜਿਹੜੇ ਕੰਮ ਕਰਦਾ ਸੀ ਨਾ ਉਹ ਸਿੱਖੀ ਵਾਸਤੇ, ਧਰਮ ਵਾਸਤੇ ਕਰਦਾ ਸੀ, ਕੌਮ ਵਾਸਤੇ ਕਰਦਾ ਸੀ, ਸੱਚ ਦੀ ਖਾਤਰ ਲੜਦਾ ਸੀ, ਲੜਦਾ ਸੀ ਸੱਚ ਦੀ ਖਾਤਰ, ਹੁਣ ਪੇਟ ਦੀ ਖਾਤਰ ਨਹੀਂ, ਤਨ ਪਾਲਣ ਦੀ ਖਾਤਰ ਨਹੀਂ, ਤੇ ਹੇਰਾ ਫੇਰੀਆਂ ਕਰਨ ਦੀ ਖਾਤਰ ਨਹੀਂ, ਹੁਣ ਸੱਚ ਦੇ ਉੱਤੇ ਪਹਿਰਾ ਦਿੰਦਾ ਸੀ। ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਸਵੰਤ ਰਾਏ ਆ ਗਿਆ, ਆ ਗਿਆ ਮਹਾਰਾਜ। ਕਹਿੰਦੇ ਇੱਥੇ ਕੋਈ ਕੁਝ ਮੰਗਣ ਆਉਂਦਾ, ਕੋਈ ਕੁਝ ਲੈਣ ਆਉਂਦਾ, ਤੂੰ ਕੀ ਲੈਣ ਆਇਆ? ਇਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਜਾਣਦੇ ਆ। ਕਹਿੰਦਾ ਸਤਿਗੁਰ ਅੰਦਰ ਦੀ ਗੱਲ ਦਾ ਤੁਹਾਨੂੰ ਪਤਾ ਵਾ, ਪਰ ਹੁਣ ਤੁਸੀਂ ਕਿਰਪਾ ਕਰ ਦੋ, ਸਿੱਖੀ ਦੀ ਦਾਤ, ਨਾਮ ਬਾਣੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ, ਆਪਣਾ ਬਣਾ ਲਓ। ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਸਿੱਖੀ ਸਿੱਖਿਆ ਲੈਣੀ ਆ ਨਾ, ਮਹਾਰਾਜ ਕਹਿੰਦੇ ਤੇਰੇ ਵਾਸਤੇ ਇੱਕ ਹੀ ਪੰਕਤੀ ਬਹੁਤ ਹੈ। ਕਹਿੰਦਾ ਮਹਾਰਾਜ ਦੱਸੋ, ਤੇ ਗੁਰੂ ਨਾਨਕ ਸਾਹਿਬ ਦਾ ਧਨਾਥਰੀ ਰਾਗ ਚ ਇੱਕ ਸ਼ਬਦ ਆ, ਉਹਦੀ ਇੱਕ ਪੰਕਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪੜ੍ਹੀ। ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਦੀ ਹਾਮੀ ਨਾ ਲੋਕ ਵਿੱਚ ਕੋਈ ਭਰਦਾ ਵਾ, ਨਾ ਪ੍ਰਲੋਕ ਵਿੱਚ ਕੋਈ ਭਰਦਾ। ਜਸਵੰਤ ਰਾਏ ਜਿਹੜੀ ਚੋਰ ਕੀ ਹਾਮਾ ਭਰੇ ਨਾ ਕੋਏ, ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਆ, ਇਹ ਗੱਲ ਕਿਤੇ ਤੇਰੇ ਤੇ ਨਹੀਂ ਢੁਕਦੀ। ਕਹਿੰਦਾ ਮਹਾਰਾਜ ਮੇਰੇ ਵਾਸਤੇ ਹੀ ਆ, ਇਹ ਮੇਰੇ ਵਾਸਤੇ ਹੀ ਆ। ਮਹਾਰਾਜ ਕਹਿੰਦੇ ਤੇਰੀ ਹਾਮੀ ਕੌਣ ਭਰੇਗਾ ਫਿਰ? ਚਰਨਾਂ ਤੇ ਢਹਿ ਪਿਆ, ਅੱਖਾਂ ਚ ਆਂਸੂ, ਕਹਿੰਦਾ ਸਤਿਗੁਰਾ ਮੇਰੀ ਤੇ ਅੱਜ ਤੱਕ ਦੀ ਸਾਰੀ ਉਮਰ ਚੋਰੀਆਂ ਕਰਦੇ ਲੰਘ ਗਈ ਆ, ਉਹ ਕਿਰਪਾ ਦੇ ਘਰ ਚ ਆ ਜਾਓ, ਮੈਨੂੰ ਬਖਸ਼ਿਸ਼ ਕਰਕੇ ਰਹਿਮਤ ਦੇ ਘਰ ਚ ਆ ਕੇ ਆਪਣਾ ਬਣਾ ਲਓ। ਮੇਰੀ ਹਾਮੀ ਕੌਣ ਭਰੇਗਾ, ਮੇਰਾ ਗਵਾਹ ਕੌਣ ਬਣੇਗਾ ਪ੍ਰਭੂ ਦਰਗਾਹ ਚ? ਮੈਂ ਤੇ ਠੋਕਰਾਂ ਖਾਂਦਿਆਂ ਜ਼ਿੰਦਗੀ ਗੁਜ਼ਾਰਤੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਖਿਆ ਸੀ ਸਾਰੀ ਸੰਗਤ ਵਿੱਚ ਖੜ ਕੇ ਖਿਮਾ ਮੰਗ ਲਾ ਤੇ ਕਹਿ ਕਿ ਮੈਂ ਅੱਜ ਤੋਂ ਧਰਮ ਦੀ ਕਿਰਤ ਕਰਾਂਗਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਝੋਲੀ ਚ ਸਿੱਖੀ ਪਾ ਦੇਣਾ। ਜਸਵੰਤ ਰਾਏ ਨੇ ਖਿਮਾ ਮੰਗੀ, ਮਾਫੀ ਮੰਗੀ, ਤੇ ਸਾਹਿਬ ਨੇ ਸਿੱਖੀ ਦੀ ਦਾਤ ਦੇ ਕੇ ਨਾਮ ਬਾਣੀ ਨਾਲ ਐਸਾ ਜੋੜਿਆ, ਐਸਾ ਜੋੜਿਆ, ਐਸਾ ਮਨ ਹਿਰਦਾ ਉਹਦਾ ਸਾਫ ਕੀਤਾ, ਹਿਰਦਾ ਪਵਿੱਤਰ ਕੀਤਾ। ਮਹਾਰਾਜ ਕਹਿੰਦੇ ਜਾਓ ਜਸਵੰਤ ਰਾਏ, ਕਾਬਲ ਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਿਆ ਕਰ, ਜਿਹੜਾ ਤੇਰੇ ਮੂੰਹੋਂ ਪਿਆਰ ਵਿੱਚ ਭਿੱਜ ਕੇ ਬਾਣੀ ਸੁਣੇਗਾ, ਬਾਣੀ ਪੜ੍ਹੇਗਾ, ਗਾਏਗਾ, ਉਹ ਜਿਹੜਾ ਤੇਰੇ ਮੂੰਹੋਂ ਨਿਕਲੇ ਬਚਨਾਂ ਦਾ ਆਦਰ ਸਤਿਕਾਰ ਕਰਕੇ ਇਸ ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾਲੇਗਾ ਨਾ, ਜਾਂ ਜਸਵੰਤ ਰਾਏ ਉਹਨਾਂ ਦੇ ਜੀਵਨ ਦਾ ਬੇੜਾ ਵੀ ਪਾਰ ਹੋ ਜਾਇਆ ਕਰੇਗਾ। ਏਡੀ ਏਡੀ ਵੱਡੀ ਕਮਾਈ ਵਾਲੇ ਸਿੱਖ ਗੁਰੂ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਬਣਾ ਦਿੱਤਾ ਜਿਨ੍ਹਾਂ ਦਾ ਸਾਰਾ ਜੀਵਨ ਅੱਜ ਤੱਕ ਚੋਰੀਆਂ ਕਰਦਿਆਂ ਡਾਕੇ ਮਾਰਦਿਆਂ ਲੰਘ ਗਿਆ ਸੀ। ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਦੀਦਾਰ ਕਰਕੇ ਜਨਮਾਂ ਜਨਮਾਤਰਾਂ ਦੀ ਮੈਲ ਲੱਥ ਜਾਂਦੀ ਆ, ਦੁੱਖ ਮੁੱਕ ਜਾਂਦੇ, ਕਲੇਸ਼ ਮੁੱਕ ਜਾਂਦੇ ਆ, ਉਹ ਜਿਨ੍ਹਾਂ ਦਾ ਦਰਸ਼ਨ ਕਰਕੇ ਪ੍ਰਭੂ ਦਾ ਦੀਦਾਰ ਹੋ ਜਾਂਦਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਕਿਸੇ ਆਮ ਕਵੀ ਨੇ ਨਹੀਂ ਕਹੀ, ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖੀ। ਕਿਹੜੀ? ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ, ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ